ਉਹਨਾਂ ਦੇ ਨੇੜੇ ਨਾ ਕਿਸੇ ਪ੍ਰਕਾਰ ਦਾ ਦੁੱਖ ਆਉਂਦਾ ਤੇ ਨਾ ਹੀ ਪਾਪ ਆਉਂਦਾ। ਦੁੱਖ ਪਾਪ ਤੇ ਨਿਕਟ ਨਾ ਆਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਗਰੇ ਪਹੁੰਚੇ ਨੇ, ਬਾਗ ਦੇ ਵਿਚ ਸਤਿਗੁਰਾਂ ਨੇ ਡੇਰਾ ਕੀਤਾ। ਇੱਕ ਅਯਾਲੀ ਆਇਆ, ਉਹਨੂੰ ਆਵਾਜ਼ ਮਾਰ ਕੇ ਸਤਿਗੁਰਾਂ ਨੇ ਆਪਣੇ ਹੱਥ ਵਿਚੋਂ ਇੱਕ ਛਾਪ ਲਾ ਕੇ, ਮੁੰਦਰੀ ਲਾ ਕੇ ਦਿੱਤੀ ਹੈ ਤੇ ਆਖਿਆ ਬਾਜ਼ਾਰ ਵਿਚ ਜਾ ਕੇ ਕਿਸੇ ਦੁਕਾਨ ਤੋਂ ਇਸ ਮੁੰਦਰੀ ਨੂੰ, ਇਸ ਛਾਪ ਨੂੰ ਗਿਰਵੀ ਰੱਖ ਕੇ, ਗਹਿਣੇ ਰੱਖ ਕੇ ਬਦਲੇ ਚ 2 ਰੁਪਿਆਂ ਦੀ ਮਠਿਆਈ ਤੇ ਪਕਵਾਨ ਲੈ ਕੇ ਆ। ਇਹਨੇ ਆਖਿਆ ਮਹਾਰਾਜ ਲਿਆਵਾਂ ਕਾਹਦੇ ਚ ਪਾ ਕੇ, ਮੇਰੇ ਕੋਲ ਕੱਪੜਾ ਪੁਰਾਣਾ। ਉਹ ਸਤਿਗੁਰਾਂ ਨੇ ਜਿਹੜਾ ਦੁਸ਼ਾਲਾ ਲਿਆ ਹੋਇਆ ਸੀ ਉਹ ਲਾ ਕੇ ਇਹਨੂੰ ਫੜਾ ਦਿੱਤਾ। ਦੁਸ਼ਾਲਾ ਵੀ 1000 ਰੁਪਏ ਦੀ ਲਾਗਤ ਦਾ ਹੈ। ਅਯਾਲੀ ਲੈ ਕੇ ਦੋਵੇਂ ਚੀਜ਼ਾਂ ਬਾਜ਼ਾਰ ਨੂੰ ਚਲਾ ਗਿਆ। ਭਾਈ ਮਤੀ ਦਾਸ ਜੀ ਹੋਣਾ ਨੇ ਪੁੱਛਿਆ, ਮਹਾਰਾਜ ਇਹ ਕੀ ਖੇਡ ਹੈ? ਤੁਸੀਂ ਹੁਕਮ ਕਰਦੇ ਮੈਂ ਪੈਸੇ ਦੇ ਦਿੰਦਾ। ਇੰਨਾ ਕੀਮਤੀ ਦੁਸ਼ਾਲਾ ਮਠਿਆਈ ਵਾਸਤੇ ਭੇਜ ਦਿੱਤਾ ਜਿਹੜਾ ਮੁੜ ਕੇ ਉੱਪਰ ਲੈਣ ਦੇ ਕੰਮ ਨਹੀਂ ਆਉਣਾ, ਕੋਈ ਹੋਰ ਵਸਤਰ ਭੇਜ ਦਿੰਦੇ। ਮਹਾਰਾਜ ਜੀ ਕਹਿੰਦੇ ਦੇਰੀ ਲੱਗ ਜਾਣੀ ਸੀ, ਨਾਲੇ ਜੇ ਤੁਹਾਨੂੰ ਭੇਜਦੇ ਤੁਹਾਨੂੰ ਇਸ ਨਗਰ ਦਾ ਭੇਤ ਨਹੀਂ, ਅਯਾਲੀ ਇਸ ਨਗਰ ਦਾ ਭੇਤੀ ਸੀ। ਤੁਸੀਂ ਉਹਦੀਆਂ ਇਹ ਬੱਕਰੀਆਂ ਸੰਭਾਲ ਕੇ ਰੱਖੋ ਕਿ ਕਿਤੇ ਇਧਰ ਆਸੇ ਪਾਸੇ ਨਾ ਚਲੀਆਂ ਜਾਣ। ਉਧਰ ਅਯਾਲੀ ਜਦੋਂ ਹਲਵਾਈ ਦੀ ਦੁਕਾਨ ਤੇ ਪਹੁੰਚਿਆ, ਉਹਨੇ ਉਹਦੇ ਕੋਲ ਮੁੰਦਰੀ ਵੇਖੀ, ਕਹਿੰਦਾ ਕਿਤੋਂ ਚੋਰੀ ਕਰਕੇ ਲਿਆਇਆ? ਇਹਨੇ ਆਖਿਆ ਜੀ ਨਹੀਂ। ਜਦੋਂ ਦੁਸ਼ਾਲਾ ਵੇਖਿਆ ਤੇ ਉਹਨੇ ਇਹਦੀ ਬਾਂਹ ਫੜ ਲਈ ਤੇ ਸ਼ਹਿਰ ਦਾ ਜਿਹੜਾ ਕੋਤਵਾਲ ਸੀ ਆਗਰੇ ਦਾ ਉਹਦੇ ਕੋਲ ਲੈ ਕੇ ਚਲਾ ਗਿਆ ਤੇ ਜਾ ਕੇ ਸ਼ਿਕਾਇਤ ਕੀਤੀ ਵੀ ਅਯਾਲੀ ਮੈਨੂੰ ਚੋਰ ਜਾਪਦਾ, ਜਾਂ ਕੋਈ ਠੱਗ ਹੈ ਜਾਂ ਫਿਰ ਕੋਈ ਕਾਤਲ ਹੈ। ਇਹਦੇ ਕੋਲ ਆ 2 ਚੀਜ਼ਾਂ ਮਿਲੀਆਂ ਨੇ ਬੜੀਆਂ ਕੀਮਤੀ ਨੇ, ਇੱਕ ਛਾਪ ਹੈ ਦੂਜਾ ਦੁਸ਼ਾਲਾ ਹੈ। ਤੋ ਇਤਨੀ ਕੀਮਤੀ ਛਾਪ ਤੇ ਦੁਸ਼ਾਲਾ ਇਹਦੇ ਕੋਲ ਕਿੱਥੋਂ ਆ ਗਏ? ਕੋਤਵਾਲ ਨੇ ਅਯਾਲੀ ਨੂੰ ਤਾੜਨਾ ਕੀਤੀ, ਆਖਿਆ ਸੱਚੋ ਸੱਚ ਦੱਸ ਨਹੀਂ ਤਾਂ ਤੈਨੂੰ ਫਾਹੇ ਟੰਗ ਦਿਆਂਗੇ। ਇਹਨੇ ਆਖਿਆ ਜੀ ਬਾਹਰ ਬਾਗ ਵਿਚ 6 ਘੋੜ ਸਵਾਰ ਉਤਰੇ ਹੋਏ ਨੇ, ਤੁਸੀਂ ਉਹਨਾਂ ਕੋਲ ਚੱਲ ਕੇ ਉਹਨਾਂ ਨੂੰ ਮਿਲ ਲਓ, ਕਿਉਂਕਿ ਇਹ ਦੋਵੇਂ ਵਸਤੂਆਂ ਉਹਨਾਂ ਨੇ ਦਿੱਤੀਆਂ ਸਨ। ਉਸ ਵਕਤ ਕੋਤਵਾਲ ਨੇ ਇਸ ਗੱਲ ਦਾ ਨਿਰਣਾ ਕਰਨ ਲਈ ਆਪਣੇ 2 ਸਿਪਾਹੀ ਇਸ ਅਯਾਲੀ ਦੇ ਨਾਲ ਭੇਜੇ ਨੇ ਬਾਗ ਵਿਚ, ਜਿੱਥੇ ਸਤਿਗੁਰੂ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਨ। ਆਓ ਅੱਗੇ ਇਸ ਤੋਂ ਕਥਾ ਸਰਵਣ ਕਰੀਏ। ਮਨ ਬਿਰਤੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ, ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ
ਦੁਇਰਾ ਸੁਨ ਅਦਾਲਤੀ ਸਭਨ ਮੈਂ ਸਾਚ ਲਕਨ ਕੇਤ।
ਜਦੋਂ ਅਯਾਲੀ ਨੇ ਆਖਿਆ ਨਾ ਜੀ ਇਹ ਛਾਪ ਤੇ ਦੁਸ਼ਾਲਾ ਮੇਰਾ ਨਹੀਂ, ਨਾ ਹੀ ਮੈਂ ਕਿਤੋਂ ਚੋਰੀ ਕੀਤਾ, ਨਾ ਮੈਂ ਕਿਸੇ ਕੋਲੋਂ ਠੱਗ ਕੇ ਲਿਆਂਦਾ, ਇਹ ਛਾਪ ਤੇ ਦੁਸ਼ਾਲਾ ਬਾਗ ਵਿਚ ਕੋਈ ਅਫਸਰ ਹੀ ਜਾਪਦਾ ਜਿਹੜਾ ਉਤਰਿਆ ਹੋਵੇ ਉਹਨਾਂ ਦਾ ਹੈ। ਜੇ ਨਿਰਣਾ ਕਰਨਾ ਤੇ ਉਹਨਾਂ ਕੋਲੋਂ ਜਾ ਕੇ ਨਿਰਣਾ ਕਰੋ ਵੀ ਉਹਨਾਂ ਦਾ ਹੈ ਕਿ ਨਹੀਂ। ਜਦੋਂ ਕੋਤਵਾਲ ਨੇ ਅਯਾਲੀ ਦੀਆਂ ਇਹ ਗੱਲਾਂ ਸੁਣੀਆਂ, ਸਾਰੀ ਸਭਾ ਦੇ ਵਿਚ ਉਹਦੀ ਕਚਹਿਰੀ ਲੱਗੀ ਹੋਈ ਸੀ ਕੋਤਵਾਲ ਦੀ, ਹੋਰ ਵੀ ਬੜੇ ਲੋਕ ਉਹਦੀ ਸਭਾ ਵਿਚ ਬੈਠੇ ਸਨ ਤੇ ਸੱਚ ਜਾਣਨ ਵਾਸਤੇ। ਹੁਣ ਜਦੋਂ ਤੱਕ ਬਾਗ ਵਿਚ ਜਾ ਕੇ ਨਹੀਂ ਸੀ ਵੇਖਦੇ ਉਦੋਂ ਤੱਕ ਸੱਚ ਦਾ ਨਿਰਣਾ ਨਹੀਂ ਸੀ ਹੋਣਾ, ਇਸ ਕਰਕੇ ਸੱਚ ਨੂੰ ਜਾਣਨ ਵਾਸਤੇ ਕੋਤਵਾਲ ਨੇ ਤਿਆਰੀ ਕੀਤੀ।
ਜੁਗਲ ਸਿਪਾਹੀ ਸੋ ਕਯੋ ਗਮਨੋ ਸੰਗ ਸੁਚੇਤ।
2 ਸਿਪਾਹੀਆਂ ਦੀ ਉਹਨੇ ਡਿਊਟੀ ਲਾਈ ਕੋਤਵਾਲ ਨੇ, ਆਪ ਨਹੀਂ ਗਿਆ ਪਹਿਲਾਂ, ਸਿੱਧਾ 2 ਸਿਪਾਹੀਆਂ ਦੀ ਡਿਊਟੀ ਲਾਈ, ਆਖਿਆ ਵੀ ਜਾਓ ਇਸ ਅਯਾਲੀ ਦੇ ਨਾਲ ਪਰ ਸੁਚੇਤ ਹੋ ਕੇ ਜਾਇਓ, ਜੇ ਕਿਤੇ ਤੁਹਾਨੂੰ ਕੋਈ ਦਾ ਨਾ ਲੱਗ ਜੇ ਉੱਥੇ ਜਾ ਕੇ ਵੇਖ ਲਿਓ, ਜੇ ਚੰਗੀ ਤਰ੍ਹਾਂ ਸੁਚੇਤ ਹੋ ਕੇ ਸਾਵਧਾਨ ਹੋ ਕੇ ਇਸ ਅਯਾਲੀ ਦੇ ਨਾਲ ਜਾ ਕੇ ਬਾਗ ਵਿਚ ਵੇਖੋ ਕਿ ਕੌਣ ਹੈ, ਕੌਣ ਉਤਰਿਆ ਹੋਇਆ।
ਕਿਉਂ ਪਈ ਉਪਬਨ ਵਿਖੇ ਜਾਓ ਇਸ ਸੰਗ।
ਅਯਾਲੀ ਨੂੰ ਨਾਲ ਲੈ ਲਓ, ਇਹਨੂੰ ਅੱਗੇ ਟੋਰ ਲਓ, ਇਹਨੂੰ ਰਸਤਾ ਦੱਸਦਾ ਜਾਏਗਾ ਤੁਹਾਨੂੰ, ਇਹਨੂੰ ਆਪਣੇ ਨਾਲ ਲੈ ਲਓ, ਬਾਗ ਦੇ ਵਿਚ ਲੈ ਕੇ ਚਲੇ ਜਾਓ।
ਦੇਖੋ ਤਾਂ ਸਵਾਰਨ ਢੰਗ,
ਉੱਥੇ ਜਾ ਕੇ ਉਹ ਜਿਹੜੇ ਸਵਾਰ ਉਤਰੇ ਹੋਏ ਨੇ, 6 ਘੋੜ ਸਵਾਰ ਇਹ ਕਹਿੰਦਾ ਉਤਰੇ ਨੇ, ਉਹਨਾਂ 6 ਘੋੜ ਸਵਾਰਾਂ ਦਾ ਢੰਗ ਤਰੀਕਾ ਵੇਖੋ ਵੀ ਕੌਣ ਨੇ, ਉਹਨਾਂ ਦਾ ਤੌਰ ਤਰੀਕਾ, ਕਿਉਂਕਿ ਤਰੀਕੇ ਤੋਂ ਪਤਾ ਲੱਗ ਜਾਏਗਾ ਵੀ ਕਿਸ ਤਰ੍ਹਾਂ ਉੱਠਦੇ ਬਹਿੰਦੇ ਨੇ, ਤੇ ਉਹਨਾਂ ਦੇ ਉੱਠਣ ਬੈਠਣ ਤੋਂ ਹੀ ਅੰਦਾਜ਼ਾ ਲੱਗ ਜਾਏਗਾ ਵੀ ਉਹ ਕੌਣ ਨੇ, ਕਿਸ ਤਰ੍ਹਾਂ ਦੇ ਵਿਅਕਤੀ ਨੇ। ਤੇ ਤੁਸੀਂ ਜਾ ਕੇ ਉਹਨਾਂ 6 ਘੋੜ ਸਵਾਰਾਂ ਨੂੰ ਚੰਗੀ ਤਰ੍ਹਾਂ ਜਾ ਕੇ ਵੇਖੋ, ਉਹਨਾਂ ਦਾ ਤੌਰ ਤਰੀਕਾ ਵੇਖੋ।
ਨਾਉ ਗਾਉ ਦੂਜੋ ਸਭ ਬੰਤੇ,
ਉਹਨਾਂ ਕੋਲ ਸਰਬ ਪ੍ਰਕਾਰ ਕਰਕੇ ਉਹਨਾਂ ਦਾ ਨਾਮ ਪੁੱਛੋ ਵੀ ਨਾਂ ਕੀ ਹੈ ਉਹਨਾਂ ਦਾ, ਫਿਰ ਉਹਨਾਂ ਦਾ ਗ੍ਰਾਮ ਕਿਹੜਾ, ਉਹ ਕਿੱਥੋਂ ਦੇ ਰਹਿਣ ਵਾਲੇ ਨੇ, ਕਿਸ ਨਗਰ ਦੇ ਰਹਿਣ ਵਾਲੇ ਨੇ।
ਆਵਨ ਜਾਨ ਕਾ ਕੋ ਜਾਤੇ,
ਉਹ ਆ ਕਿੱਥੋਂ ਰਹੇ ਨੇ, ਕਿੱਥੇ ਜਾ ਰਹੇ ਨੇ, ਕੱਲੀ ਕੱਲੀ ਗੱਲ ਦਾ ਨਿਰਣਾ ਕਰਕੇ ਆਓ ਕਿ ਉਹ ਪਿੱਛੋਂ ਕਿੱਥੋਂ ਆਏ ਨੇ, ਅੱਗੇ ਕਿੱਥੇ ਜਾ ਰਹੇ ਹਨ।
ਕਿਸ ਥਲਕੇ ਹੋਏ ਹੈ ਸਰਦਾਰ,
ਹਾਂ ਕਿਸੇ ਜਗ੍ਹਾ ਦੇ ਸਰਦਾਰ ਵੀ ਹੋ ਸਕਦੇ ਨੇ, ਜਿਨ੍ਹਾਂ ਕੋਲ ਇੰਨੀ ਕੀਮਤੀ ਛਾਪ ਤੇ ਦੁਸ਼ਾਲਾ, ਉਹ ਕੋਈ ਸਾਧਾਰਨ ਵਿਅਕਤੀ ਨਹੀਂ ਹੋ ਸਕਦਾ। ਹੋ ਸਕਦਾ ਵੀ ਕਿਸੇ ਇਲਾਕੇ ਦੇ ਸਰਦਾਰ ਹੀ ਹੋਣ, ਇਸ ਕਰਕੇ ਤਮੀਜ਼ ਨਾਲ ਪੇਸ਼ ਆਇਆ ਜੀ, ਸਿਪਾਹੀਆਂ ਨੂੰ ਕਹਿ ਕੇ ਭੇਜ ਰਿਹਾ ਕੋਤਵਾਲ, ਤੇ ਤੁਸੀਂ ਤਮੀਜ਼ ਨਾਲ ਪੇਸ਼ ਆਉਣਾ ਤੇ ਚੰਗੀ ਤਰ੍ਹਾਂ ਪੜਚੋਲ ਕਰਨੀ। ਹੋ ਸਕਦਾ ਉਹ ਕਿਸੇ ਨਗਰ ਦੇ ਕਿਸੇ ਇਲਾਕੇ ਦੇ ਸਰਦਾਰ ਹੋਣ, ਜੇ ਉਹ ਕਿਸੇ ਇਲਾਕੇ ਦੇ ਸਰਦਾਰ ਨਹੀਂ ਜਾਂ ਕਿਸੇ ਇਲਾਕੇ ਦੇ ਚੌਧਰੀ ਨਹੀਂ ਜਾਂ ਅਫਸਰ ਮੁਰਾਦ ਨਹੀਂ, ਤੇ ਫਿਰ ਇਹ ਵੀ ਪਤਾ ਹੋ ਸਕਦਾ ਵੀ ਉਹ ਕੋਈ ਰਾਹ ਮਾਰ ਹੀ ਹੋਣ ਜਿਹੜੇ ਘੋੜਿਆਂ ਤੇ ਚੜੇ ਫਿਰਦੇ ਨੇ। ਹੋ ਸਕਦਾ ਕੋਤਵਾਲ ਕਹਿ ਰਿਹਾ ਸਿਪਾਹੀਆਂ ਨੂੰ, ਇਹ ਵੀ ਹੋ ਸਕਦਾ ਵੀ ਉਹ ਕੋਈ ਰਾਹ ਮਾਰ ਹੀ ਹੋਣ।
ਮਾਲ ਖਸੋਟਨ ਕਿਸ ਕੋ ਆਏ,
ਉਹ ਜ਼ਰੂਰ ਕਿਸੇ ਦਾ ਮਾਲ ਖੋਹ ਕੇ ਲੈ ਕੇ ਆਏ ਹੋਣਗੇ, ਕਿਸੇ ਦੇ ਕੋਲੋਂ ਖੋਹਾ ਖਾਈ ਕਰਕੇ ਲਿਆ ਕੇ ਆਏ ਹੋਣਗੇ।
ਬੈਠੇ ਵੈਰ ਜਿਨ ਅਸਨ ਮੰਗਾਏ,
ਕਿਉਂਕਿ ਉਹ ਨਗਰ ਦੇ ਵਿਚ ਵੀ ਆ ਸਕਦੇ ਸੀ, ਇਥੋਂ ਸ਼ੱਕ ਵੀ ਪੈਂਦਾ ਵੀ ਕੋਈ ਰਾਹ ਮਾਰ ਵੀ ਹੋ ਸਕਦੇ ਨੇ ਜਿਹੜੇ ਨਗਰ ਦੇ ਬਾਹਰ ਬਾਹਰ ਹੀ ਬੈਠੇ ਨੇ ਬਾਗ ਵਿਚ, ਤੇ ਉਥੇ ਬੈਠੀਆਂ ਇਸ ਅਯਾਲੀ ਨੂੰ ਭੇਜ ਕੇ ਉਹਨਾਂ ਨੇ ਪਕਵਾਨ ਮੰਗਾਏ ਨੇ, ਆਪਣੇ ਛਕਣ ਵਾਸਤੇ ਮਠਿਆਈ ਮੰਗਵਾਈ ਆ, ਉਥੇ ਬੈਠਿਆਂ ਨੇ ਮੰਗਵਾਈ ਹੈ।
ਜਿਮ ਪਾਜੈ ਮੈਂ ਸੋਗਤ ਕੀਜੈ,
ਇਹੋ ਜੀ ਜਾ ਕੇ ਤਕੜਾਈ ਕਰੋ ਕਿ ਜਿਸ ਤਕੜਾਈ ਨਾਲ ਉਹ ਕਿਤੇ ਭੱਜ ਨਾ ਜਾਣ, ਇਹੋ ਜੇ ਤਰੀਕੇ ਨਾਲ ਜਾਣਾ ਤੁਸੀਂ ਉਸ ਜਗ੍ਹਾ ਤੇ, ਇਹੋ ਜੀ ਤਕੜਾਈ ਕਰਕੇ ਜਾਓ ਕਿ ਜਿਸ ਤਰੀਕੇ ਨਾਲ ਉਹ ਉਥੋਂ ਭੱਜ ਨਾ ਸਕਣ।
ਭੇਦ ਮਦਰ ਬਾਕਨ ਤੇ ਲੀਜੈ,
ਮਿੱਠੇ ਮਿੱਠੇ ਬੋਲ ਬੋਲ ਕੇ ਉਹਨਾਂ ਕੋਲੋਂ ਭੇਤ ਲਵੋ ਚੰਗੀ ਤਰ੍ਹਾਂ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਮਿੱਠੀਆਂ ਮਿੱਠੀਆਂ ਬਾਤਾਂ ਕਰਕੇ, ਹਾਂ ਕੜਵਾ ਨਾ ਬੋਲਿਓ ਜੇ ਸਿੱਧਾ ਜਾ ਕੇ ਪਹਿਲਾਂ ਤਾੜਨਾ ਨਾ ਕਰਿਆ ਜੇ, ਮਿੱਠੀ ਮਿੱਠੀ ਬੋਲੀ ਬੋਲ ਕੇ ਪਹਿਲਾਂ ਪਿਆਰ ਦੇ ਨਾਲ ਉਹਨਾਂ ਦਾ ਸਾਰਾ ਭੇਤ ਲਵੋ ਕਿ ਉਹ ਕੌਣ ਹਨ।
ਇੱਕ ਤੈ ਰਹੋ ਸ਼ੀਗਰ ਇੱਕ ਆਵੇ,
ਜਦੋਂ ਤੁਹਾਨੂੰ ਪਤਾ ਲੱਗ ਜੇ ਕਿ ਉਹ ਕੌਣ ਨੇ, ਤੇ ਤੁਹਾਡੇ ਦੋਵਾਂ ਸਿਪਾਹੀਆਂ ਵਿੱਚੋਂ ਇੱਕ ਤਾਂ ਉੱਥੇ ਠਹਿਰ ਜਾ ਜੇ ਤੇ ਇੱਕ ਇੱਥੇ ਮੇਰੇ ਕੋਲ ਆ ਜਾ ਜੇ ਖਬਰ ਦੇਣ ਦੀ, ਇੱਕ ਉੱਥੇ ਇਹ ਨਾ ਹੋਵੇ ਕਿਤੇ ਦੋਵੇਂ ਹੀ ਤੁਸੀਂ ਵਾਪਸ ਮੁੜ ਆਓ ਤੇ ਤੁਸੀਂ ਇੱਧਰ ਆ ਜਾਓ ਤੇ ਉਧਰੋਂ ਚਲੇ ਜਾਣ, ਐਸਾ ਨਾ ਹੋਵੇ। ਕਹਿੰਦੇ ਦੋਹਾਂ ਵਿੱਚੋਂ ਇੱਕ ਉੱਥੇ ਹੀ ਖਲੋਤਾ ਰਹੇ ਪਹਿਰੇ ਤੇ ਇੱਕ ਮੈਨੂੰ ਆ ਕੇ ਤੁਹਾਡੇ ਵਿੱਚੋਂ ਖਬਰ ਦੇਵੇ।
ਜਥਾ ਹੋਏ ਤਿਮ ਆਨ ਸੁਣਾਵੇ,
ਤੇ ਜਿਸ ਤਰ੍ਹਾਂ ਦੇ ਵੀ ਉਹ ਹਨ, ਉਹਨਾਂ ਦਾ ਨਾਂ ਕੀ ਹੈ, ਕਿੱਥੋਂ ਦੇ ਰਹਿਣ ਵਾਲੇ ਨੇ, ਕਿੱਥੋਂ ਆਏ ਨੇ, ਕਿੱਥੇ ਜਾ ਰਹੇ ਨੇ, ਇਹ ਸਾਰੀਆਂ ਗੱਲਾਂ ਉਹਨਾਂ ਕੋਲੋਂ ਪੁੱਛ ਕੇ ਫਿਰ ਮੈਨੂੰ ਆ ਕੇ ਦੱਸੋ, ਮੈਨੂੰ ਕੱਲੀ ਕੱਲੀ ਗੱਲ ਸੁਣਾਓ।
ਕਰਿਓ ਅਗਾਰੀ ਤਬੈ ਆਲੇ,
ਇਹ ਗੱਲ ਸੁਣ ਕੇ ਸਿਪਾਹੀ ਬੜੇ ਸਾਵਧਾਨੀ ਦੇ ਨਾਲ ਇਹਨਾਂ ਨੇ ਉਸ ਆਜੜੀ ਨੂੰ ਜਿਹੜਾ ਉਹ ਆਲੀ ਸੀ ਨਾ, ਉਹਨੂੰ ਅੱਗੇ ਟੋਰ ਲਿਆ, ਚੱਲ ਵੀ ਅੱਗੇ ਲੱਗ ਕੇ ਦੱਸ ਵੀ ਕਿੱਥੇ ਨੇ ਜਿਹੜੇ ਉਹ ਬਾਗ ਦੇ ਵਿਚ 6 ਘੋੜ ਸਵਾਰ ਉਤਰੇ ਨੇ, ਜਿਨ੍ਹਾਂ ਕੋਲ ਇਹ ਦੁਸ਼ਾਲਾ ਤੇ ਮੁੰਦਰੀ ਤੂੰ ਲੈ ਕੇ ਆਇਆ, ਉਹ ਕਿੱਥੇ ਨੇ। ਏਦਾਂ ਆਲੀ ਨੂੰ ਇਹਨਾਂ ਦੋਵਾਂ ਸਿਪਾਹੀਆਂ ਨੇ ਅੱਗੇ ਟੋਰ ਲਿਆ, ਅੱਗੇ ਲਾ ਕੇ ਆਪ ਪਿੱਛੇ ਚੱਲ ਪਏ।
ਚਲੇ ਸਿਪਾਹੀ ਸਾਥੀ ਉਤਾਲੇ,
ਬੜੀ ਕਾਹਲੀ ਦੇ ਨਾਲ ਉਤਾਵਲੇ ਹੋ ਕੇ ਚੱਲਦੇ ਨੇ ਵੀ ਕਿਤੇ ਉਥੋਂ ਚਲੇ ਨਾ ਜਾਣ, ਬੜੇ ਉਤਾਇਲ ਹੋ ਕੇ ਕਾਹਲੀ ਦੇ ਨਾਲ ਇਹ ਆਲੀ ਦੇ ਨਾਲ ਸਿਪਾਹੀ ਤੁਰੇ ਜਾ ਰਹੇ ਨੇ।
ਖੜਗ ਸਿਪਰ ਜਿਨ ਧਾਰਨ ਕੀਨ,
ਇਹਨਾਂ ਨੇ ਢਾਲਾਂ ਕਿਰਪਾਨਾਂ ਗਾਤਰੇ ਪਾਈਆਂ ਹੋਈਆਂ, ਸ਼ਸਤਰਧਾਰੀ ਸਿਪਾਹੀ ਸਨ ਤੇ ਢਾਲ ਕਿਰਪਾਨ ਇਹਨਾਂ ਨੇ ਆਪਣੇ ਗਾਤਰੇ ਪਾਈ ਹੋਈ ਹੈ, ਮੋਢਿਆਂ ਤੇ ਢਾਲ ਹੈ, ਗਾਤਰੇ ਤੇਗਾਂ ਧਾਰਨ ਕੀਤੀਆਂ ਹੋਈਆਂ ਨੇ।
ਉਪਬਨ ਕੋ ਗਮਨੇ ਸੰਗ ਲੀਨ,
ਇਹ ਤਾਂ ਸ਼ਸਤਰ ਧਾਰੀ ਹੋ ਕੇ ਬਾਗ ਵਾਲੇ ਪਾਸੇ ਨੂੰ ਵਧਦੇ ਜਾ ਰਹੇ ਨੇ, ਜਿੱਥੇ ਸਤਿਗੁਰੂ ਜੀ ਉਤਰੇ ਸਨ ਆਪਣੇ ਸਿੱਖਾਂ ਸੇਵਕਾਂ ਦੇ ਸਮੇਤ। ਉਸੇ ਬਾਗ ਵੱਲ ਇਹ ਉਸ ਅਯਾਲੀ ਨੂੰ ਨਾਲ ਲੈ ਕੇ ਵਧਦੇ ਜਾ ਰਹੇ ਨੇ।
ਆਵਤ ਦੇਖ ਦੂਰ ਤੇ ਜਬੈ ਮਤੀ ਦਾ ਸਿੰਘ ਬੋਲਿਓ ਤਬੈ।
ਜਦੋਂ ਸਿਪਾਹੀ ਆ ਗਏ ਤੇ ਅੱਗੇ ਅੱਗੇ ਅਯਾਲੀ ਤੁਰਿਆ ਹੁੰਦਾ ਸੀ, ਉਹ ਅੱਗੇ ਲੱਗਾ ਹੋਇਆ, ਸਿਪਾਹੀ ਪਿੱਛੇ ਸੀ, ਤੇ ਇਹਨਾਂ ਨੂੰ ਆਉਂਦਿਆਂ ਨੂੰ ਵੇਖ ਕੇ ਦੀਵਾਨ ਭਾਈ ਮਤੀ ਦਾਸ ਨੇ ਵੇਖਿਆ ਵੀ ਜਦੋਂ ਬਾਗ ਦੇ ਵਿੱਚ ਅੰਦਰ ਵੜਨ ਲੱਗੇ ਨਾ ਦਰਵਾਜੇ ਚੋਂ, ਤੇ ਭਾਈ ਮਤੀ ਦਾਸ ਜੀ ਨੇ ਇਹਨਾਂ ਨੂੰ ਆਉਂਦਿਆਂ ਵੇਖ ਕੇ ਬੋਲੇ ਤੇ ਕਹਿਣ ਲੱਗੇ,
ਪਥਿਓ ਆਪ ਕੋ ਆਵਤ ਸੋਏ।
ਭਾਈ ਮਤੀ ਦਾਸ ਜੀ ਕਹਿਣ ਲੱਗੇ, ਸਤਿਗੁਰੂ ਜੀ ਜਿਹਨੂੰ ਤੁਸੀਂ ਭੇਜਿਆ ਸੀ ਮਠਿਆਈ ਲੈਣ, ਉਹ ਅਯਾਲੀ ਵਾਪਸ ਆ ਰਿਹਾ, ਉਹ ਆਜੜੀ ਵਾਪਸ ਆ
ਗਿਆ।
ਮਹਾਰਾਜ, ਉਹਦੇ ਹੱਥਾਂ ਵਿਚ ਮਠਿਆਈ ਨੀ ਲੱਗਦੀ, ਖਾਲੀ ਹੱਥ ਹੀ ਵਾਪਸ ਮੁੜ ਕੇ ਆਇਆ, ਜਿਵੇਂ ਤੁਸੀਂ ਉਹਨੂੰ ਭੇਜਿਆ ਸੀ ਮਠਿਆਈ ਲੈਣ ਲਈ, ਪਕਵਾਨ ਲੈਣ ਲਈ, ਪਰ ਉਹਦੇ ਹੱਥ ਵਿਚ ਕੋਈ ਪਕਵਾਨ ਲੱਗਦਾ ਨਹੀਂ, ਖਾਲੀ ਹੱਥ ਹੀ ਵਾਪਸ ਮੁੜਿਆ ਆਉਂਦਾ।
ਸਭਨ ਸੁਨਾਵਤ ਸਤਿਗੁਰ ਕਹਿਓ, ਆਵਤ ਉਹੀ ਠੀਕ ਤੋਂ ਲਇਓ।
ਸਤਿਗੁਰੂ ਜੀ ਸੁਣ ਕੇ ਭਾਈ ਮਤੀ ਦਾਸ ਜੀ ਉਹਨਾਂ ਨੂੰ ਸਾਰਿਆਂ ਨੂੰ ਸੁਣਾ ਕੇ ਕਹਿੰਦੇ, ਹਾਂ ਭਾਈ ਮਤੀ ਦਾਸ ਜੀ, ਤੁਸੀਂ ਬਿਲਕੁਲ ਦਰੁਸਤ ਪਛਾਣਿਆ, ਉਹੀ ਅਯਾਲੀ ਹੈ ਜਿਹਨੂੰ ਆਪਾਂ ਪਕਵਾਨ ਲੈਣ ਭੇਜਿਆ ਸੀ, ਉਹੀ ਵਾਪਸ ਮੁੜਿਆ ਆਉਂਦਾ।
ਤੋ ਜਾਨੀਐ ਬਣਿਓ ਕਸੂਤ, ਆਨੇ ਸੰਗ ਦੋਏ ਜਮਦੂਤ।
ਪਰ ਦੀਵਾਨ ਭਾਈ ਮਤੀ ਦਾਸ ਜੀ, ਹੁਣ ਇਕ ਨਾਲ ਕਸੂਤ ਗੱਲ ਇਹ ਹੋ ਗਈ ਹੈ ਕਿ ਉਹ ਅਯਾਲੀ ਗਿਆ ਤਾਂ ਕੱਲਾ ਸੀ, ਪਰ ਨਾਲ ਆਪਣੇ ਦੋ ਜਮਦੂਤ ਲਈ ਆਉਂਦਾ, ਨਾਲ ਉਹਦੇ ਦੋ ਜਮਦੂਤ ਪਏ ਆਉਂਦੇ ਨੇ, ਕੱਲਾ ਨੀ ਪਿਆ ਆਉਂਦਾ, ਹੁਣ ਉਹਦੇ ਨਾਲ ਆ ਦੋ ਜਮਦੂਤ ਪਏ ਆਉਂਦੇ ਨੇ।
ਮੈਂ ਸੌਦਾ ਨਹੀਂ ਲਖੀਅਤ,
ਇਹ ਤਾਂ ਸਾਹਮਣੇ ਨਜ਼ਰ ਆ ਰਿਹਾ ਵੀ ਜਿਹੜਾ ਸੌਦਾ ਇਹਨੂੰ ਲੈਣ ਭੇਜਿਆ ਸੀ ਉਹ ਨੀ ਲੈ ਕੇ ਆਇਆ, ਸਿਪਾਹੀਆਂ ਨੂੰ ਲੈ ਆਇਆ ਆਪਣੇ ਨਾਲ, ਪਰ ਜਿਹੜਾ ਸੌਦਾ ਲੈਣ ਭੇਜਿਆ ਸੀ ਉਹ ਸੌਦਾ ਲੈ ਕੇ ਨੀ ਮੁੜਿਆ।
ਅਗਰ ਜੁਗਨ ਕੇ ਛੂਛੈ ਪਿਖੀਅਤ,
ਦੋਵਾਂ ਸਿਪਾਹੀਆਂ ਦੇ ਅੱਗੇ ਅੱਗੇ ਖਾਲੀ ਹੱਥ ਹੀ ਤੁਰਿਆ ਆਉਂਦਾ, ਨਾ ਇਹਦੇ ਹੱਥ ਵਿਚ ਮਠਿਆਈ ਪਕਵਾਨ ਦਿਸਦਾ, ਤੇ ਨਾ ਹੀ ਅਸੀਂ ਜਿਹੜਾ ਇਹਨੂੰ ਦੁਸ਼ਾਲਾ ਦਿੱਤਾ ਸੀ, ਮੁੰਦਰੀ ਦਿੱਤੀ ਸੀ, ਉਹ ਵੀ ਇਹਦੇ ਹੱਥਾਂ ਵਿਚ ਨਜ਼ਰ ਨਹੀਂ ਪੀ ਆਉਂਦੀ।
ਸੁਣ ਕੇ ਮਤੀ ਦਾਸ ਤੇ ਆਦ,
ਜਦੋਂ ਨੌਵੇਂ ਪਾਤਸ਼ਾਹ ਨੇ ਕਿਹਾ ਨਾ ਵੀ ਕੱਲਾ ਨੀ, ਨਾਲ ਇਹਦੇ ਦੋ ਜਮਦੂਤ ਵੀ ਆਉਂਦੇ ਨੇ, ਉਹ ਵੀ ਆ ਰਹੇ ਨੇ ਦੋ ਸਿਪਾਹੀ, ਤੇ ਭਾਈ ਮਤੀ ਦਾਸ ਜੀ ਤੇ ਨਾਲ ਜਿੰਨੇ ਸਿੱਖ ਸਨ, ਭਾਈ ਸਤੀ ਦਾਸ ਜੀ, ਦਿਆਲਾ ਜੀ ਹੋਣੀ, ਉਹਨਾਂ ਨੇ ਜਦੋਂ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਇਹ ਬਚਨ
ਸੁਣੇ,
ਸਤਿਗੁਰਾਂ ਦਾ ਐਸਾ ਚਰਿੱਤਰ ਕੌਤਕ ਵੇਖ ਕੇ ਹੈਰਾਨ ਹੋ ਗਏ ਕਿ ਸਤਿਗੁਰੂ ਜੀ ਇਹ ਕੀ ਕਹਿ ਰਹੇ ਨੇ ਵੀ ਦੋ ਜਮਦੂਤ ਆ ਰਹੇ ਨੇ, ਵੀ ਨਾਲ ਉਹ ਸਿਪਾਹੀ ਨੀ ਜਮਦੂਤ ਨੇ, ਸਤਿਗੁਰੂ ਜੀ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਨੇ। ਇਹ ਸੁਣ ਕੇ ਇਕ ਵਾਰੀ ਤਾਂ ਸਾਰੇ ਸਿੱਖ ਜਿਹੜੇ ਸਨ ਉਹ ਹੈਰਾਨ ਹੋ ਗਏ, ਵਿਸਮਾਦ ਵਿਚ ਚਲੇ ਗਏ।
ਪਾਨ ਅਯਾਲੀ ਕੇ ਪਕਵਾਨ, ਅਨਵਾਵਨ ਕਰ ਚਹਿਤ ਖਾਨ।
ਪਰ ਹੈਰਾਨੀ ਇਸ ਗੱਲ ਦੀ ਵੀ ਸੀ ਕਿ ਸਤਿਗੁਰੂ ਜੀ ਅਯਾਲੀ ਦੇ ਹੱਥੋਂ ਪਕਵਾਨ ਮੰਗਾ ਕੇ ਛਕਣਾ ਚਾਹੁੰਦੇ ਸੀ। ਉਹ ਅਯਾਲੀ ਆਜੜੀ, ਭੇਡਾਂ ਨੂੰ ਚਾਰਨ ਵਾਲਾ, ਬੱਕਰੀਆਂ ਨੂੰ ਚਾਰਨ ਵਾਲਾ ਆਜੜੀ, ਉਹਨੇ ਹੱਥ ਵੀ ਖਰੇ ਧੋਏ ਨੇ ਕਿ ਨਹੀਂ ਧੋਏ, ਉਹਦੇ ਹੱਥੋਂ ਪਕਵਾਨ ਮੰਗਾ ਕੇ, ਮਠਿਆਈ ਮੰਗਵਾ ਕੇ ਸਤਿਗੁਰੂ ਜੀ ਛਕਣਾ ਚਾਹੁੰਦੇ ਸਨ।
ਜੋ ਨਿਤ ਸੁਚ ਸੋ ਕਰਤ ਆਹਾਰ,
ਐਸੇ ਸਤਿਗੁਰੂ ਜੀ ਜਿਹੜੇ ਰੋਜ਼ ਸੁਚਮਤਾ ਨਾਲ ਭੋਜਨ ਛਕਦੇ ਨੇ, ਕਿਸੇ ਇਹੋ ਜਿਹੇ ਬੰਦੇ ਦੇ ਹੱਥ ਦਾ ਤਾਂ ਭੋਜਨ ਸਤਿਗੁਰੂ ਛਕਦੇ ਹੀ ਨਹੀਂ, ਜਿਹੜਾ ਪਵਿੱਤਰਤਾ ਦੇ ਨਾਲ ਤਿਆਰ ਕਰਕੇ ਲਿਆਵੇ, ਉਹ ਸਤਿਗੁਰੂ ਜੀ ਤਾਂ ਸੁਚਮਤਾ ਦੇ ਨਾਲ ਬੜਾ ਭੋਜਨ ਛਕਦੇ ਨੇ। ਅੱਜ ਪਤਾ ਨਹੀਂ ਕੀ ਖੇਡ ਸੀ ਕਿ ਉਸ ਅਯਾਲੀ ਨੂੰ ਭੇਜ ਦਿੱਤਾ ਜਿਹਦੇ ਮੈਲੇ ਮਲੀਨ ਕੱਪੜੇ, ਹੱਥ ਵੀ ਉਹਦੇ ਮੈਲੇ ਕੁਚੈਲੇ, ਨਹਾਤਾ ਵੀ ਸੀ ਕਿ ਨਹੀਂ ਨਹਾਤਾ, ਇਹ ਵੀ ਕੋਈ ਨਹੀਂ ਪਤਾ, ਉਹਦੇ ਹੱਥੋਂ ਮੰਗਵਾ ਕੇ ਪਕਵਾਨ ਛਕਣਾ ਚਾਹੁੰਦੇ ਸੀ। ਇਹ ਬੜੀ ਵੱਡੀ ਹੈਰਾਨੀ ਦੀ ਗੱਲ ਅੱਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੇਖੀ ਹੈ।
ਅਬ ਬਿਲੋਕ ਕਿਆ ਕੀਨੀ ਉਚਾਰ,
ਹੁਣ ਵੇਖੋ ਕੀ ਕਹਿ ਰਹੇ ਨੇ। ਪਹਿਲਾਂ ਤਾਂ ਅਯਾਲੀ ਭੇਜਿਆ, ਮੈਲਾ ਕੁਚੈਲਾ ਸੀ, ਪਹਿਲਾਂ ਸੁਚਮਤਾ ਨਾਲ ਭੋਜਨ ਛਕਣ ਵਾਲੇ ਸਤਿਗੁਰੂ ਉਹਦੇ ਹੱਥੋਂ ਮੰਗਵਾ ਕੇ ਛਕਣਾ ਚਾਹੁੰਦੇ ਸੀ, ਤੇ ਪਹਿਲਾਂ ਤਾਂ ਮਹਾਰਾਜ ਜੀ ਨੇ ਇਹ ਕੰਮ ਕੀਤਾ, ਤੇ ਹੁਣ ਉਹ ਅਯਾਲੀ ਦੇ ਨਾਲ ਦੋ ਸਿਪਾਹੀ ਆ ਰਹੇ ਨੇ, ਉਹਨਾਂ ਨੂੰ ਵੇਖ ਕੇ ਮਹਾਰਾਜ ਜੀ ਕੀ ਉਚਾਰਨ ਕਰ ਰਹੇ ਨੇ, ਕਹਿ ਰਹੇ ਨੇ ਜੀ ਦੋ ਜਮਦੂਤ ਆਏ ਨੇ,
ਦੋ ਜਮਦੂਤ ਆਵਤੇ ਸਾਥ ਕਹਾਂ ਰਚੀ ਗਤਿ ਇਸ ਬਿਦਨਾਥ।
ਉਹਨਾਂ ਨੂੰ ਵੇਖ ਕੇ ਕਹਿੰਦੇ ਨੇ ਵੀ ਦੋ ਜਮਦੂਤ ਨਾਲ ਆ ਰਹੇ ਨੇ ਅਯਾਲੀ ਦੇ, ਆਜੜੀ ਦੇ, ਪਤਾ ਨੀ ਸਤਿਗੁਰਾਂ ਨੇ ਕੀ ਵਿਧੀ ਰਚੀ ਹੈ, ਪਤਾ ਨੀ ਨੌਵੇਂ ਪਾਤਸ਼ਾਹ ਜੀ ਕੀ ਖੇਡ ਰਚ ਰਹੇ ਨੇ, ਕੀ ਕੌਤਕ ਰਚ ਰਹੇ ਨੇ, ਅਸਲੀ ਅੰਦਰ ਦੀ ਰਮਜ ਜਿਹੜੀ ਹੈ ਉਹ ਸਾਨੂੰ ਪਤਾ ਨਹੀਂ ਲੱਗ ਰਹੀ। ਇਸੇ ਕਰਕੇ ਕਹਿਣਾ ਪੈਂਦਾ ਤੁਮਰੀ ਗਤ ਮਿਤ ਤੁਮ ਹੀ ਜਾਣੀ। ਮਹਾਰਾਜ ਸਤਿਗੁਰੂ ਜੀ ਆਪਣੀ ਗਤ ਮਿਤ ਮਰਿਆਦਾ ਆਪ ਜਾਣਦੇ ਨੇ, ਅਸੀਂ ਨਹੀਂ ਜਾਣ ਸਕਦੇ। ਏਦਾਂ ਭਾਈ ਮਤੀ ਦਾਸ ਜੀ ਤੇ ਜਿੰਨੇ ਸਿੱਖ ਨੇ ਉਹ ਆਪਣੇ ਮਨ ਹੀ ਮਨ ਹੈਰਾਨੀ ਨਾਲ ਇਹਨਾਂ ਗੱਲਾਂ ਦੀ ਵਿਚਾਰ ਕਰ ਰਹੇ ਨੇ।
ਕਰੈ ਵਿਚਾਰਨ ਕੋ ਬੋ ਬਾਰੇ,
ਕਈ ਵਾਰ ਵਿਚਾਰਦੇ ਨੇ ਪਰ ਸਮਝ ਨਹੀਂ ਆ ਰਹੀ ਕਿ ਸਤਿਗੁਰੂ ਜੀ ਇਹ ਕੀ ਲੀਲਾ ਵਰਤਾ ਰਹੇ ਹਨ।
ਮੈਂ ਬੋਲੇ ਪ੍ਰਣ ਗੋਰੇ ਅਨਸਾਰੇ,
ਪਰ ਭਾਈ ਮਤੀ ਦਾਸ ਜੀ ਹੋਣੀ ਅੱਗੋਂ ਬੋਲੇ ਨਹੀਂ, ਕਿਉਂਕਿ ਉਨ੍ਹਾਂ ਨੇ ਪ੍ਰਣ ਕੀਤਾ ਸੀ ਕਿ ਅਸੀਂ ਸਤਿਗੁਰਾਂ ਦੇ ਅਨੁਸਾਰ ਮਹਾਰਾਜ ਜੀ ਤੁਹਾਡੇ ਅਨੁਸਾਰ ਹੋ ਕੇ ਰਹਾਂਗੇ, ਤੁਹਾਡੇ ਨਾਲ ਰਹਾਂਗੇ, ਤੁਹਾਡੇ ਅਨੁਸਾਰ ਰਹਾਂਗੇ, ਤੁਸੀਂ ਜੋ ਕਰੋਗੇ ਉਹਦੇ ਵਿੱਚ ਅਸੀਂ ਕਿਸੇ ਪ੍ਰਕਾਰ ਦੀ ਦਖਲ ਅੰਦਾਜ਼ੀ ਨਹੀਂ ਕਰਾਂਗੇ। ਇਹ ਪ੍ਰਣ ਕੀਤਾ ਹੋਇਆ ਸੀ, ਪੰਜੇ ਸਿੱਖਾਂ ਨੂੰ ਤਾਂ ਹੀ ਸਤਿਗੁਰੂ ਜੀ ਨਾਲ ਲੈ ਕੇ ਆਏ ਸੀ ਇਹ ਪ੍ਰਣ ਕਰਵਾ ਕੇ, ਤੇ ਹੁਣ ਇਸ ਪ੍ਰਣ ਕਰਕੇ ਭਾਈ ਮਤੀ ਦਾਸ ਜੀ ਹੋਣੀ ਅੱਗੋਂ ਕੁਝ ਨਹੀਂ ਬੋਲੇ। ਉਨ੍ਹਾਂ ਨੇ ਸਤਿਗੁਰਾਂ ਨੂੰ ਕੋਈ ਸਵਾਲ ਕੋਈ ਜਵਾਬ ਨਹੀਂ ਕੀਤਾ।
ਬਿਰਦ ਕੇ ਬੰਸ ਸਾਧ ਗੁਰ ਦਿੱਤਾ, ਹੁਣ ਹਾਰ ਪਰ ਮਨ ਬਿਰ ਕੀਤਾ।
ਬਾਬਾ ਬੁੱਢਾ ਸਾਹਿਬ ਦੀ ਅੰਸ ਵੰਸ ਵਿਚੋਂ ਬੜੇ ਮਹਾਂਪੁਰਖ ਬੜੇ ਮਹਾਤਮਾ ਭਾਈ ਗੁਰਦਿੱਤਾ ਜੀ ਸਨ, ਬੜੀ ਉੱਚੀ ਅਵਸਥਾ ਦੇ ਮਾਲਕ। ਉਨ੍ਹਾਂ ਨੇ ਵੀ ਅੱਗੋਂ ਕਿਸੇ ਪ੍ਰਕਾਰ ਦਾ ਕੋਈ ਸਵਾਲ ਨਹੀਂ ਕੀਤਾ। ਉਨ੍ਹਾਂ ਨੇ ਵੀ ਜਿਹੜੀ ਹੋਣੀ ਸੀ ਉਹਦੇ ਉੱਤੇ ਆਪਣਾ ਮਨ ਰਾਜੀ ਕਰ ਲਿਆ ਕਿ ਜੋ ਹੋਣਾ ਜੋ ਸਤਿਗੁਰਾਂ ਨੇ ਵਰਤਾਉਣਾ ਉਹੀ ਕੁਝ ਵਰਤਣਾ ਉਹੀ ਕੁਝ ਹੋਣਾ, ਸਾਡੇ ਅਖਤਿਆਰ ਸਾਡੇ ਅਧੀਨ ਸਾਡੇ ਵਸ ਕੁਝ ਨਹੀਂ।
ਜੋ ਗੁਰ ਕਰੈ ਭਲੀ ਸਭ ਹੋਏ, ਕੋਟ ਜਤਨ ਤੇ ਮਿਟੈ ਨ ਸੋਏ।
ਭਾਈ ਗੁਰਦਿੱਤਾ ਜੀ ਆਪਣੇ ਮਨ ਚ ਸੋਚ ਰਹੇ ਨੇ ਕਿ ਸਤਿਗੁਰੂ ਜੀ ਜੋ ਕੁਝ ਕਰਨਗੇ ਭਲਾ ਹੀ ਹੋਵੇਗਾ, ਜੋ ਕੁਝ ਕਰਨਗੇ ਭਲਾ ਹੀ ਹੋਵੇਗਾ, ਫਿਰ ਜੋ ਸਤਿਗੁਰੂ ਜੀ ਕਰਨਾ ਚਾਹੁੰਦੇ ਨੇ ਹੋਏਗਾ, ਸਾਡੇ ਕਰੋੜਾਂ ਯਤਨਾਂ ਦੇ ਨਾਲ ਵੀ ਉਹ ਕੰਮ ਮਿਟ ਨਹੀਂ ਸਕਦਾ ਜੋ ਸਤਿਗੁਰਾਂ ਨੇ ਕਰਨਾ ਹੋਵੇ, ਜੋ ਉਹਨਾਂ ਨੇ ਕਰਨਾ ਹੋ ਕੇ ਰਹੇਗਾ, ਸਾਡੇ ਕਰੋੜਾਂ ਯਤਨਾਂ ਦੇ ਨਾਲ ਵੀ ਸਤਿਗੁਰਾਂ ਦਾ ਕੀਤਾ ਹੋਇਆ ਉਹ ਕਾਰਜ ਉਹ ਕੰਮ ਮਿਟ ਨਹੀਂ ਸਕਦਾ।
ਹਿਮ ਲੱਖ ਕਹਿ ਤੂਸ਼ਣ ਹੋਏ ਰਹੋ,
ਏਦਾਂ ਜਾਣ ਕੇ ਭਾਈ ਗੁਰਦਿੱਤਾ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਫਿਰ ਭਾਈ ਉਦਾ ਜੀ ਹੋਣੀਏ, ਸਾਰੇ ਸਿੱਖ ਪੰਜ ਸਿੱਖ ਸੀ ਨਾਲ, ਪੰਜੇ ਚੁੱਪ ਚਾਪ ਕਰਕੇ ਬੈਠੇ ਰਹੇ, ਕਿਸੇ ਨੇ ਕੋਈ ਕਿਸੇ ਪ੍ਰਕਾਰ ਦਾ ਬੋਲ ਨਹੀਂ ਬੋਲਿਆ।
ਭਲੀ ਕੇ ਬੁਰੀ ਨਹੀਂ ਬਚ ਗਏ,
ਕਿਸੇ ਨੇ ਨਹੀਂ ਆਖਿਆ ਮਹਾਰਾਜ ਜੀ ਇਹ ਭਲਾ ਕਹਿ ਰਹੇ ਹੋ ਜਾਂ ਬੁਰਾ ਕਹਿ ਰਹੇ ਹੋ ਜਾਂ ਬੁਰਾ ਕਰ ਰਹੇ ਹੋ ਜਾਂ ਭਲਾ ਕਰ ਰਹੇ ਹੋ, ਭਲੀ ਬੁਰੀ ਕਿਸੇ ਨੇ ਕੁਝ ਨਹੀਂ ਕਹੀ।
ਜਿੰਨੇ ਮੈਂ ਪਹੁੰਚੇ ਚਲ ਤੀਨੋ,
ਜਿੱਦਾਂ ਇਹ ਪੰਜੇ ਸਿੱਖ ਸਤਿਗੁਰਾਂ ਕੋਲ ਬੈਠੇ ਸਨ, ਇੰਨੇ ਨੂੰ ਉਹ ਦੋ ਸਿਪਾਹੀ ਤੇ ਤੀਜਾ ਜਿਹੜਾ ਉਹ ਅਯਾਲੀ ਆਜੜੀ ਸੀ, ਇਹ ਤਿੰਨੇ ਚੱਲ ਕੇ ਸਤਿਗੁਰਾਂ ਦੇ ਕੋਲ ਆ ਗਏ।
ਉਪਬਨ ਵਿਖੇ ਪ੍ਰਵੇਸ਼ਨ ਕੀਨੋ,
ਬਾਗ ਦੇ ਵਿੱਚ ਪ੍ਰਵੇਸ਼ ਕਰਕੇ ਤਿੰਨੇ ਜਣੇ ਅਯਾਲੀ ਦੇ ਨਾਲ ਉਹ ਦੋਵੇਂ ਸਿਪਾਹੀ ਵੀ ਆ ਗਏ।
ਖਰੇ ਹਜ਼ੂਰ ਗੁਰੂ ਕੇ ਹੋਏ, ਬੂਜੇ ਕਿਤੇ ਹੋ ਤੁਮ ਕੋਏ।
ਸਤਿਗੁਰਾਂ ਦੇ ਕੋਲ ਆ ਕੇ ਖਲੋ ਗਏ ਦੋਵੇਂ ਸਿਪਾਹੀ, ਕੋਲ ਆ ਕੇ ਪੁੱਛਣ ਲੱਗੇ, ਕਹਿਣ ਲੱਗਾ, ਨਾਲੇ ਉਹ ਅਯਾਲੀ ਵੀ ਆਜੜੀ ਵੀ ਸੀ ਨਾਲ, ਪੁੱਛਣ ਲੱਗੇ ਜੀ ਕੌਣ ਹੋ ਤੁਸੀਂ ਤੇ ਕਿੱਥੋਂ ਆਏ ਹੋ, ਤੁਸੀਂ ਪਿੱਛੋਂ ਕਿੱਥੋਂ ਚੱਲ ਕੇ ਆਏ ਹੋ,
ਕਹਾ ਨਾਮ ਕਿਸ ਗ੍ਰਾਮ ਬਸੰਤੇ,
ਤੁਹਾਡਾ ਕੀ ਨਾਂ ਹੈ ਔਰ ਕਿਹੜੇ ਨਗਰ ਦੇ ਕਿਹੜੇ ਗ੍ਰਾਮ ਦੇ ਤੁਸੀਂ ਵਸਿੰਦੇ ਹੋ, ਕਿੱਥੋਂ ਦੇ ਰਹਿਣ ਵਾਲੇ ਹੋ,
ਕਿਤੇ ਆਏ ਕਹਾਂ ਗਮਨੰਤੇ,
ਆਏ ਕਿੱਥੋਂ ਪਿੱਛੋਂ ਤੇ ਅੱਗੇ ਤੁਸੀਂ ਕਿੱਥੇ ਜਾ ਰਹੇ ਹੋ, ਕਿੱਥੇ ਜਾਣਾ ਚਾਹੁੰਦੇ ਹੋ।
ਸੁਣ ਬੋਲੇ ਸਤਿਗੁਰ ਸੁਖ ਧਾਮੋ, ਤੇਗ ਬਹਾਦਰ ਹੈ ਹਮ ਨਾਮੋ।
ਸੁਣ ਕੇ ਸੁੱਖਾਂ ਦੇ ਧਾਮ ਸੁੱਖਾਂ ਦੇ ਘਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਾਡਾ ਨਾਂ ਸ੍ਰੀ ਗੁਰੂ ਤੇਗ ਬਹਾਦਰ, साहब कहन लगे जी साडा नाम श्री तेग बहादुर है।
श्री नानक की करना है या ते गुरु जगत मैं कहे।
ना ता साडा तेग बहादुर है पर गुरु नानक साहब दी साडे ते रहमत है। गुरु नानक साहब दी साडे ते कृपा दृष्टि उना दी बख्शिश है। इस करके जगत विच सानू गुरु तेग बहादुर कहंदे ने। ना ता कला तेग बहादुर है पर गुरु नानक साहब दी कृपा होण करके सानू गुरु भी जगत विच कहंदे हन। असी तां अपनी मर्जी नाल स्वै इच्छा नाल जिधर किधर अपनी मर्जी नाल विचरदे हां। आप असी अपनी इच्छा नाल विचरदे हां।
फिर होए बसै नहीं कित गाए थाए।
असी एक जगह ते टिक के नहीं रहिंदे। एक ग्राम बना के एक नगर बना के उत्थे असी पक्के रहिंदे होईए। ऐसा नहीं है असी टुरदे फिरदे रहण वालियां कदे इत्थे कदे उत्थे कदे किस ग्राम च कदे किस ग्राम विच साडा कोई पक्का टिकाणा नहीं है।
इम सुन के गुर ते तिस ठौरा।
जदों ना सिपाहियां ने सतगुरु नौवें पातशाह जी महाराज जी दे ए बचन सुने।
गमनी ओ एक सिपाही दौरा।
उसे वक्त एक सिपाही पिछे नू दौड़िया कोतवाल नू खबर देण वास्ते। उसे वक्त एक सिपाही उत्थे खलो गया सतगुरां कोल और एक सिपाही दौड़ के वापस गया कोतवाल नू खबर देण लई।
संग अयाली के एक खरियो।
एक सिपाही इत्थे अयाली दे कोल ही अयाली भी खड़िया सी उत्थे आजड़ी भी उहदे नाल ही खलोता रहा।
प्रभ ने तबै बूझबे करियो।
हुण ओह सिपाही ते अयाली दोवें खड़े सी। एक सिपाही तां दसण तुर पिया उन्हें नौवें पातशाह दा नां सुनिया सी। सिपाही नू पता सी कि बादशाह इन्हां नू लभ रहा है इस करके खबर देण गया दौड़ के। ते दूजा सिपाही ते अयाली उत्थे ही खड़े रहे ते सतगुरु जी उस अयाली नू नौवें पातशाह जी पुछण लगे कहण लगे।
छाप दुशाला का मिठाए।
महाराज जी कहंदे ओ भाई तेदू तां असीं मठियाई लैण भेजिया सी किथे आ मठियाई साडी छाप किथे आ साडा दुशाला किथे आ जिहड़ा तैनू दित्ता सी। ना तेरे कोल मठियाई दिसदी है ना सानू तू दुशाला ते ना ही तेरे हाथ विच तू छाप नजर आउंदी ओ किथे छड आया।
सुन कर जोर कयो तिस काला गयो बाणीए देख दुशाला।
सुन के अगो बोलिया अयाली हाथ जोड़ के कहंदा महाराज मैं ता बड़ी वड्डी मुसीबत विच फस गया सी। जदों मैं तुहाडा दुशाला मठियाई पवाण लई अगे कीता ना बाणीए कोल ते बाणीए ने मेरा हाथ ही फड़ लिया तुहाडा दुशाला वेख के मेरी बांह पकड़ लई।
चल चबूतरे मैं पहुंचायो।
ते मैनू जबरदस्ती धक्क के खिच के चबूतरे कोल कोतवाल दे कोल लै गया जिथे कोतवाल दी चौंकी है।
छीन मोए ते तार खायो।
ते मेरे कोलो दुशाला भी खो लिया ते उह छाप भी खो के कोतवाल कोल रख दित्ती। महाराज उह तुहाडा दुशाला ते तुहाडी जिहड़ी मुंदरी सी छाप सी ਉਹ ਦੋਵੇਂ ਚੀਜ਼ਾਂ ਕੋਤਵਾਲ ਦੇ ਕੋਲ ਖੋਹ ਕੇ ਰੱਖ ਦਿੱਤੀਆਂ ਉਹਨਾਂ ਨੇ ਆਪਣੇ ਕੋਲ ਰੱਖ ਲਈਆਂ ਨੇ।
ਹੀਰਾ ਹੇਰ ਮੁੰਦਰੀ ਮਾਹੀ ਤਰ ਅਦਾਲਤੀ ਆਪਣੇ ਪਾਏ।
ਤੁਹਾਡੀ ਉਹ ਮੁੰਦਰੀ ਵਿਚ ਬੜਾ ਕੀਮਤੀ ਹੀਰਾ ਲੱਗਾ ਹੋਇਆ ਤੇ ਉਹ ਬੜਾ ਕੀਮਤੀ ਹੀਰਾ ਵੇਖ ਕੇ ਉਸ ਅਦਾਲਤੀ ਨੇ ਅਦਾਲਤੀ ਦਾ ਮਤਲਬ ਕੋਤਵਾਲ ਉਸ ਕੋਤਵਾਲ ਨੇ ਉਹ ਹੀਰੇ ਜੜੀ ਹੋਈ ਮੁੰਦਰੀ ਤੁਹਾਡੇ ਹੱਥ ਦੀ ਛਾਪ ਉਹ ਆਪਣੇ ਪਾਸ ਰੱਖ ਲਈ ਹੈ ਕੋਲ ਰੱਖ ਲਈ ਹੈ।
ਨਿਰਣੇ ਕਰਨ ਹੇਤ ਪਥ ਦੋਏ।
ਮੇਰੇ ਨਾਲ ਆ ਦੋ ਸਿਪਾਹੀ ਭੇਜੇ ਨੇ ਨਿਰਣਾ ਕਰਨ ਲਈ ਕਿਉਂਕਿ ਉਹ ਤਾਂ ਮੈਨੂੰ ਚੋਰ ਬਣਾਉਂਦੇ ਸੀ। ਮੈਨੂੰ ਕਹਿੰਦੇ ਸੀ ਵੀ ਤੂੰ ਚੋਰੀ ਕਰਕੇ ਲਿਆਇਆ ਕਿਤੋਂ ਤੇ ਉਹਨਾਂ ਨੇ ਨਿਰਣਾ ਕਰਨ ਵਾਸਤੇ ਆ ਦੋ ਸਿਪਾਹੀ ਮੇਰੇ ਨਾਲ ਤੁਹਾਡੇ ਕੋਲ ਭੇਜੇ ਹਨ।
ਇੱਕ ਤੋਂ ਗਏ ਬੂਝ ਕਰ ਸੋਏ।
ਮਹਾਰਾਜਾ ਇੱਕ ਸਿਪਾਹੀ ਤਾਂ ਤੁਹਾਡੇ ਕੋਲੋਂ ਨਾ ਪਤਾ ਪੁੱਛ ਕੇ ਵਾਪਸ ਚਲਾ ਗਿਆ।
ਇਮੋ ਕੋ ਮੁਸ਼ਕਲ ਬਣ ਗਏ।
ਮਹਾਰਾਜ ਇੱਦਾਂ ਮੇਰੇ ਲਈ ਤਾਂ ਬੜੀ ਮੁਸੀਬਤ ਬਣ ਗਈ ਸੀ। ਮੈਂ ਤਾਂ ਬੜੀ ਵੱਡੀ ਭਾਰੀ ਮੁਸ਼ਕਲ ਵਿਚ ਫਸ ਗਿਆ ਸੀ ਗਰੀਬ ਨਵਾਜ। ਤੁਸੀਂ ਮੈਨੂੰ ਭੇਜ ਦਿੱਤਾ ਮੈਂ ਸਾਧੂ ਆਦਮੀ ਫਕੀਰ ਗਰੀਬ ਆਦਮੀ ਮੈਨੂੰ ਕੀ ਪਤਾ ਸੀ ਉੱਥੇ ਏਦਾਂ ਦੀ ਸਮੱਸਿਆ ਹੋਵੇਗੀ। ਮਹਾਰਾਜ ਮੈਂ ਤਾਂ ਬੜੀ ਵੱਡੀ ਮੁਸੀਬਤ ਵਿਚ ਫਸ ਗਿਆ ਸੀ। ਮੈਨੂੰ ਤਾਂ ਫਾਹੇ ਟੰਗਣ ਲੱਗੇ ਸੀ। ਇਹ ਤਾਂ ਮੈਂ ਮਿੰਨਤ ਤਰਲਾ ਕੀਤਾ ਉਹਨਾਂ ਦਾ ਉਹਨਾਂ ਨੂੰ ਹੱਥ ਜੋੜੇ ਵੀ ਇਹ ਸਮਾਨ ਮੇਰਾ ਨਹੀਂ ਜਿਨ੍ਹਾਂ ਦਾ ਹੈ ਮੈਂ ਉਹਨਾਂ ਕੋਲ ਤੁਹਾਨੂੰ ਲੈ ਚੱਲਦਾ। ਸਤਾਏ ਸਿਪਾਹੀਆਂ ਨੂੰ ਮੈਂ ਤੁਹਾਡੇ ਕੋਲ ਲੈ ਕੇ ਆਇਆ ਸਤਿਗੁਰੂ ਜੀ।
ਅਬ ਗਮ ਨੂੰ ਸਭ ਹੀ ਕਹਿ ਦੇ
ਮਹਾਰਾਜ, ਮੇਰੀ ਹੁਣ ਮੈਨੂੰ ਛੁੱਟੀ ਦਿਓ, ਜੋ ਕੁਝ ਹੈ ਸੀ ਮੈਂ ਸਾਰਾ ਕੁਝ ਇੱਥੇ ਤੁਹਾਡੇ ਕੋਲ ਸਪਸ਼ਟ ਕਹਿ ਦਿੱਤਾ। ਸਿਪਾਹੀ ਨੂੰ ਵੀ ਕਹਿੰਦਾ ਵੀਰ ਮੈਨੂੰ ਹੁਣ ਜਾਣ ਦੇ, ਇਹਨਾਂ ਦੀ ਛਾਪ ਹੈ, ਇਹਨਾਂ ਦੀ ਮੁੰਦਰੀ ਹੈ, ਇਹਨਾਂ ਦਾ ਦੁਸ਼ਾਲਾ ਹੈ, ਉਹ ਤੁਹਾਡੇ ਕੋਲ ਹੈ, ਤੁਸੀਂ ਇਹਨਾਂ ਨੂੰ ਦਿਓ ਨਾ ਦਿਓ, ਇਹਨਾਂ ਨੂੰ ਆਪਣੇ ਕੋਲ ਰੱਖੋ ਜਾਂ ਭੇਜੋ, ਇਹ ਤੁਹਾਡਾ ਕੰਮ ਹੈ, ਪਰ ਮੈਨੂੰ ਵਿੱਚੋਂ ਜਾਣ ਦਿਓ।
ਜਾਏ ਇਹ ਆਲੀ ਆਜ਼ਾਦ ਸਮਾਰੇ,
ਇਹਨਾਂ ਕਹਿ ਕੇ ਆਲੀ ਉਥੋਂ ਚਲਾ ਗਿਆ। ਉਹਨੇ ਜਾ ਕੇ ਉਹ ਆਪਣੀਆਂ ਜਿੰਨੀਆਂ ਬੱਕਰੀਆਂ ਉਥੇ ਫਿਰਦੀਆਂ ਸਨ, ਉਹ ਜਾ ਕੇ ਆਪਣੀਆਂ ਬੱਕਰੀਆਂ ਸੰਭਾਲੀਆਂ ਹਨ।
ਗਏ ਸਿਪਾਹੀ ਸਕਲ ਉਚਾਰੇ,
ਜਾ ਕੇ ਸਿਪਾਹੀ ਉਹ ਜਿਹੜਾ ਸੀ ਨਾ ਦੂਜਾ ਸਿਪਾਹੀ ਜਿਹੜਾ ਸੁਣ ਕੇ ਗਿਆ ਸਤਿਗੁਰਾਂ ਦੇ ਕੋਲੋਂ ਨਾ ਪਤਾ, ਉਹ ਦੌੜ ਕੇ ਗਿਆ, ਜਾ ਕੇ ਕੋਤਵਾਲ ਨੂੰ ਉਹਨੇ ਸਾਰੀ ਗੱਲ ਦੱਸੀ।
ਸੋਢੀ ਸ੍ਰੀ ਗੁਰੂ ਤੇਗ ਬਹਾਦਰ ਮਨ ਸਭ ਹਿੰਦੂ ਜੇ ਸਾਦਰ,
ਜਾ ਕੇ ਕਹਿਣ ਲੱਗਾ ਕੋਤਵਾਲ ਜੀ, ਸੋਢੀਆਂ ਦੀ ਕੁੱਲ ਦੇ ਅੰਸਜ, ਸੋਢੀਆਂ ਦੀ ਕੁੱਲ ਦੇ ਬਭੂਖਣ ਗਹਿਣੇ ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਸਿੱਖ ਵੀ ਮੰਨਦੇ ਨੇ ਤੇ ਹਿੰਦੂ ਵੀ ਜਿਨ੍ਹਾਂ ਦੀ ਪੂਜਾ ਕਰਦੇ ਨੇ, ਨਮਸਕਾਰਾਂ ਕਰਦੇ ਨੇ, ਐਸੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਸਾਰਾ ਹਿੰਦੁਸਤਾਨ ਔਰ ਸਾਰੇ ਹਿੰਦੂ ਜਿਨ੍ਹਾਂ ਨੂੰ ਪੂਜਦੇ ਨੇ।
ਛਾਪ ਦੁਸ਼ਾਲਾ ਹੈ ਤਿਨਕੇਰਾ,
ਇਹ ਛਾਪ ਤੇ ਦੁਸ਼ਾਲਾ ਉਨ੍ਹਾਂ ਦਾ ਹੈ, ਇਹ ਗੁਰੂ ਤੇਗ ਬਹਾਦਰ ਜੀ ਦੀਆਂ ਦੋਵੇਂ ਚੀਜ਼ਾਂ ਹਨ।
ਅਤੇ ਅਸਵਾਰ ਸੰਗ ਤੇ ਹੇਰਾ,
6 ਘੋੜ ਸਵਾਰ ਨੇ, ਉਹ 5 ਉਹਨਾਂ ਦੇ ਸਿੱਖ ਨੇ ਤੇ 6ਵੇਂ ਉਹ ਆਪ ਹਨ।
ਸੁਣ ਅਦਾਲਤੀ ਔਰ ਹਰਖਾਨਾ,
ਜਦੋਂ ਹਸਨ ਅਲੀ, ਇਹਦਾ ਨਾਂ ਸੀ ਹਸਨ ਅਲੀ ਕੋਤਵਾਲ ਦਾ, ਇਹਨੇ ਜਦੋਂ ਸੁਣਿਆ ਨਾ, ਸੁਣ ਕੇ ਇਹਨੂੰ ਤਾਂ ਚਾਉ ਚੜ ਗਿਆ, ਖੁਸ਼ੀ ਆ ਗਈ ਮਨ ਵਿਚ। ਇਹ ਤਾਂ ਰੋਜ਼ ਮਿੰਨਤਾਂ ਕਰਦਾ ਸੀ, ਖੁਦਾ ਦੇ ਅੱਗੇ ਅਰਦਾਸਾਂ ਕਰਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਹੱਥ ਲੱਗਣ ਤੇ ਮੈਂ ਫੜ ਕੇ ਉਹਨਾਂ ਨੂੰ ਬਾਦਸ਼ਾਹ ਕੋਲ ਲੈ ਕੇ ਜਾਵਾਂ ਤੇ ਬਾਦਸ਼ਾਹ ਕੋਲੋਂ ਮੈਨੂੰ ਇਨਾਮ ਮਿਲੇ। ਇਦਾਂ ਦੀਆਂ ਬੇਨਤੀਆਂ ਕਰਦਾ ਸੀ ਇਹ, ਤੇ ਇਹਦੀ ਮਨੋ ਇੱਛਾ ਹੀ ਪੂਰੀ ਕਰਨ ਵਾਸਤੇ 9ਵੇਂ ਪਾਤਸ਼ਾਹ ਇੱਥੇ ਆਗਰੇ ਆਏ ਨੇ। ਕਹਿੰਦੇ ਹਸਨ ਅਲੀ ਨੂੰ ਚਾਉ ਚੜ ਗਿਆ ਸੁਣ ਕੇ, ਬਹੁਤ ਭਾਰੀ ਖੁਸ਼ੀ ਹੋਈ ਇਹਨੂੰ।
ਔਚਕ ਭਲੋ ਆਪਨੋ ਜਾਨਾ,
ਇਹਨੇ ਵੇਖਿਆ ਵੀ ਮੇਰਾ ਤਾਂ ਬੜਾ ਫਾਇਦਾ ਹੋ ਗਿਆ, ਅਚਾਨਕ ਅਚਨਚੇਤ ਘਰ ਬੈਠੇ ਆ, ਮੈਨੂੰ ਕਿਤੇ ਜਾਣਾ ਨੀ ਪਿਆ, ਕਿਤੇ ਭਾਲਣਾ ਨੀ ਪਿਆ, ਲੱਭਣਾ ਨੀ ਪਿਆ ਗੁਰੂ ਜੀ ਨੂੰ, ਘਰ ਬੈਠਿਆਂ ਅਚਾਨਕ ਹੀ ਮੇਰਾ ਤਾਂ ਬੜਾ ਭਲੇ ਦਾ ਕੰਮ ਸਵਰ ਗਿਆ।
ਜਿਸ ਕੇ ਹਿਤ ਖੋਜਤ ਬੋ ਦੇਸ਼ ਗਹਿਨ ਛਾਉ ਨਿਤਰੈ ਵਿਸ਼ੇਸ਼,
ਜਿਨ੍ਹਾਂ ਨੂੰ ਖੋਜਣ ਵਾਸਤੇ ਬਹੁਤ ਸਾਰੇ ਦੇਸ਼ਾਂ ਵਿਚ, ਇਲਾਕਿਆਂ ਵਿਚ, ਨਗਰਾਂ ਵਿਚ ਬਾਦਸ਼ਾਹ ਔਰੰਗਜ਼ੇਬ ਦੇ ਖੋਜੀ ਲੱਭਦੇ ਫਿਰਦੇ ਨੇ, ਜਿਨ੍ਹਾਂ ਉਹਦੇ ਸਿਪਾਹੀ ਲੱਭ ਰਹੇ ਨੇ, ਬਾਦਸ਼ਾਹ ਜਿਨ੍ਹਾਂ ਨੂੰ ਖੋਜ ਰਿਹਾ, ਬਾਦਸ਼ਾਹ ਜਿਨ੍ਹਾਂ ਦੀ ਭਾਲ ਕਰਕੇ ਤਲਾਸ਼ ਕਰਕੇ ਆਪਣੇ ਕੋਲ ਬੁਲਾਉਣਾ ਚਾਹੁੰਦਾ ਹੈ।
ਅਚਾਨਕ ਹੀ ਅਬ ਗਏ,
ਐਸੇ ਗੁਰੂ ਤੇਗ ਬਹਾਦਰ ਜੀ ਅਚਨਚੇਤ ਅਚਾਨਕ ਅੱਜ ਮੇਰੇ ਕਾਬੂ ਆ ਗਏ ਨੇ, ਉਹ ਮੇਰੇ ਕੋਲ ਆ ਗਏ ਨੇ।
ਜੇ ਕਹੂੰ ਨਾ ਪ੍ਰਾਪਤ ਹੋਇਓ ਭਇਓ,
ਜੇ ਮੈਂ ਆਪ ਖੋਜਦਾ ਤੇ ਸ਼ਾਇਦ ਨਾ ਹੀ ਲੱਭਦੇ, ਕਿਉਂਕਿ ਕਿਸੇ ਸਿਪਾਹੀ ਨੂੰ ਨਹੀਂ ਲੱਭੇ, ਬਾਦਸ਼ਾਹ ਦੀਆਂ ਫੌਜਾਂ ਸਾਰੇ ਦੇਸ਼ਾਂ ਚ ਲੱਭਦੀਆਂ ਫਿਰਦੀਆਂ ਨੇ, ਸਿਪਾਹੀ ਲੱਭਦੇ ਫਿਰਦੇ ਨੇ, ਕਿਤੇ ਨਹੀਂ ਮਿਲੇ ਕਿਸੇ ਨੂੰ, ਕਈ ਮਹੀਨਿਆਂ ਤੋਂ ਲੱਭ ਰਹੇ ਨੇ, ਤੇ ਹੁਣ ਅਚਨਚੇਤ ਅਚਾਨਕ ਗੁਰੂ ਜੀ ਮੈਨੂੰ ਆਣ ਮਿਲੇ ਨੇ, ਇਹ ਤਾਂ ਮੇਰੇ ਹੀ ਕੋਈ ਚੰਗੇ ਭਾਗ ਜਾਪਦੇ ਨੇ।
ਜੈ ਕਰ ਸੁਧ ਤੋ ਦੇ ਪਛਾਏ,
ਹੁਣੇ ਜਾ ਕੇ ਮੈਂ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਦਾ, ਪਕੜਦਾ ਤੇ ਉਹਨਾਂ ਨੂੰ ਪਕੜ ਕੇ ਨਜ਼ਰ ਬੰਦ ਕਰਕੇ ਬਾਦਸ਼ਾਹ ਦੇ ਕੋਲ ਖਬਰ ਭੇਜਦਾ, ਦਿੱਲੀ ਔਰੰਗਜ਼ੇਬ ਕੋਲ।
ਛਾਪਰ ਸਨ ਹੋਏ ਅਦਕਾਏ,
ਜਦੋਂ ਬਾਦਸ਼ਾਹ ਸੁਣੇਗਾ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਕੜਿਆ, ਤੇ ਸੁਣ ਕੇ ਬਾਦਸ਼ਾਹ ਮੇਰੇ ਤੇ ਬੜਾ ਪ੍ਰਸੰਨ ਹੋਏਗਾ, ਬਾਦਸ਼ਾਹ ਮੇਰੇ ਤੇ ਬੜਾ ਖੁਸ਼ ਹੋਵੇਗਾ।
ਇਹ ਠਹਿਰਾਏ ਵਿਚਾਰਤ ਔਰੇ,
ਇਹ ਤਾਂ ਆਪਣੇ ਮਨ ਵਿਚ ਇਸ ਗੱਲ ਦਾ ਨਿਰਣਾ ਕਰਕੇ ਹਸਨ ਅਲੀ ਕੋਤਵਾਲ ਆਪਣੇ ਮਨ ਦੇ ਵਿਚ ਨਿਰਣਾ ਕਰਦਾ ਹੈ।
ਮਮਟਿਗ ਅਹੈ ਸਿਪਾਹੀ ਥੋੜੇ,
ਫਿਰ ਸੋਚਦਾ ਹੈ ਕਿ ਮੇਰੇ ਕੋਲ ਸਿਪਾਹੀ ਥੋੜੇ ਨੇ, ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਲੈ ਕੇ ਜਾਣਾ ਹੈ ਤੇ ਦਿੱਲੀ ਲਿਜਾਣ ਵਾਸਤੇ ਫੌਜਾਂ ਚਾਹੀਦੀਆਂ ਨੇ, ਸਿਪਾਹੀ ਚਾਹੀਦੇ ਨੇ, ਤੇ ਮੇਰੇ ਕੋਲ ਤਾਂ ਸਿਪਾਹੀ ਥੋੜੇ ਹਨ।
ਕਿਲੇਦਾਰ ਕੇ ਪਹੁੰਚਿਓ ਪਾਸ,
ਚੱਲ ਕੇ ਕਿਲੇਦਾਰ ਕੋਲ ਗਿਆ, ਜਿਹੜਾ ਉਥੋਂ ਦਾ ਆਗਰੇ ਦਾ ਕਿਲੇਦਾਰ ਸੀ ਨਾ ਵੱਡਾ, ਉਹਦੇ ਕੋਲ ਚੱਲ ਕੇ ਗਿਆ।
ਸਰਬ ਵਾਰਤਾ ਕਰੀ ਪ੍ਰਕਾਸ਼,
ਜਾ ਕੇ ਸਾਰੀ ਵਾਰਤਾ ਲਾਪ ਉਸ ਕਿਲੇਦਾਰ ਨੂੰ ਦੱਸੀ ਵੀ ਮੇਰੇ ਕੋਲ ਸਿਪਾਹੀ ਤਾਂ 5-7 ਨੇ ਤੇ ਗੁਰੂ ਜੀ ਦੇ ਸਮੇਤ 6 ਆਦਮੀ ਨੇ, ਉਹਨਾਂ ਨੂੰ ਪਕੜਨਾ, ਮੈਨੂੰ ਸਿਪਾਹੀਆਂ ਦਾ ਬੰਦੋਬਸਤ ਚਾਹੀਦਾ, ਸਿਪਾਹੀਆਂ ਦੀ ਮਦਦ ਚਾਹੀਦੀ ਹੈ, ਬੰਦੇ ਚਾਹੀਦੇ ਨੇ ਹੋਰ। ਏਦਾਂ ਕਿਲੇਦਾਰ ਦੇ ਕੋਲੇ ਚੱਲ ਕੇ ਗਿਆ।
ਤੁਝ ਮੁਝ ਪਰ ਪ੍ਰਸੰਨ ਹੈ ਸ਼ਾਹੂ,
ਜਾ ਕੇ ਕਿਲੇਦਾਰ ਨੂੰ ਕਹਿੰਦਾ ਕਿਲੇਦਾਰ ਜੀ ਤੁਹਾਡੇ ਤੇ ਮੇਰੇ ਤੇ ਬਾਦਸ਼ਾਹ ਬੜਾ ਪ੍ਰਸੰਨ ਹੋਵੇ, ਤੁਹਾਡੇ ਤੇ ਵੀ ਔਰ ਮੇਰੇ ਉੱਤੇ ਵੀ ਬਾਦਸ਼ਾਹ ਬੜਾ ਖੁਸ਼ ਹੋਵੇਗਾ, ਔਰੰਗਜ਼ੇਬ ਸਾਨੂੰ ਜ਼ਗੀਰਾਂ ਬਖਸ਼ੇਗਾ।
ਔਚਿਤ ਆਏ ਗਇਓ ਗੁਰ ਪਾਹੂ,
ਕਿਉਂ? ਕਿਉਂਕਿ ਅਚਨ ਚੇਤ ਜਿਸ ਗੁਰੂ ਦੀ ਭਾਲ ਕਰ ਰਿਹਾ ਨਾ ਬਾਦਸ਼ਾਹ, ਗੁਰੂ ਦੀ ਤਲਾਸ਼ ਕਰ ਰਿਹਾ, ਉਹ ਗੁਰੂ ਅਚਨ ਚੇਤ ਅਚਾਨਕ ਮੈਨੂੰ ਆਣ ਮਿਲੇ ਨੇ, ਉਹ ਮੈਨੂੰ ਆਣ ਕੇ ਪ੍ਰਾਪਤ ਹੋ ਗਏ ਨੇ।
ਕਿਸੇ ਤੇ ਕਈ ਵਾਰ ਪਰਵਾਨੇ,
ਇਸ ਵਾਸਤੇ ਕਈ ਵਾਰੀ ਪਰਵਾਨੇ ਆਏ ਨੇ ਬਾਦਸ਼ਾਹ ਦੇ, ਸਰਕਾਰੀ ਪਰਵਾਨੇ ਪਹਿਲਾਂ ਵੀ ਕਈ ਵਾਰ ਆਏ ਨੇ ਵੀ ਲੱਭੋ ਕਿਤੇ ਤੁਹਾਡੇ ਇਲਾਕੇ ਚ ਗੁਰੂ ਜੀ ਤਾਂ ਨੀ ਫਿਰਦੇ। ਪਹਿਲਾਂ ਵੀ ਕਈ ਵਾਰੀ ਬਾਦਸ਼ਾਹ ਦੇ ਪ੍ਰਵਾਨੇ ਆ ਚੁੱਕੇ ਨੇ।
ਆਏ ਹੁੰਦੇ ਪਥੇ ਸਭ ਜਾਣੇ,
ਉਦੋਂ ਉਹਨੇ ਪ੍ਰਵਾਨੇ ਭੇਜੇ ਸੀ, ਹੁਲੀਆ ਵੀ ਲਿਖ ਕੇ ਭੇਜਿਆ ਸੀ ਗੁਰੂ ਜੀ ਦਾ, ਤੇ ਹੁਣ ਪਤਾ ਲੱਗਾ ਉਹ ਗੁਰੂ ਜੀ ਸਾਡੇ ਕੋਲ ਆਣ ਪਹੁੰਚੇ ਨੇ।
ਇਸੀ ਰੀਤ ਸਭ ਦੇਸ਼ ਮਾਏ,
ਇਸੇ ਰੀਤ ਨਾਲ ਸਾਰੇ ਦੇਸ਼ਾਂ ਦੇ ਵਿਚ ਜਿੰਨੇ ਨਗਰ ਜਿੰਨੇ ਗ੍ਰਾਮ ਸ਼ਹਿਰ ਹਨ,
ਜਾਤ ਗੀਤ ਪਾਏ ਕਿਤਨਾ,
ਹਰ ਜਗ੍ਹਾ ਤੇ ਬਾਦਸ਼ਾਹ ਨੇ ਆਪਣੀ ਤਗੀਦ ਕੀਤੀ ਹੋਈ ਆ, ਪਰ ਗੁਰੂ ਜੀ ਕਿਸੇ ਨੂੰ ਨਹੀਂ ਮਿਲੇ, ਗੁਰੂ ਜੀ ਕਿਸੇ ਨੂੰ ਪ੍ਰਾਪਤ ਨਹੀਂ ਹੋਏ।
ਪੂਰਬੇ ਉੱਤਰ ਪੱਛਮ ਦੱਖਣ,
ਪੂਰਬ ਉੱਤਰ ਪੱਛਮ ਦੱਖਣ ਚਾਰਾਂ ਦਿਸ਼ਾਵਾਂ ਦੇ ਵਿਚ ਭਾਲ ਕਰ ਚੁੱਕੇ ਹਾਂ।
ਖੋਜਤਰ ਹੈ ਨਾ ਲਿਓ ਵਿਚਣ,
ਬੜਾ ਖੋਜਿਆ ਗੁਰੂ ਜੀ ਨੂੰ, ਬੜਾ ਲੱਭਿਆ ਸਿਪਾਹੀਆਂ ਨੇ, ਪਰ ਕਿਤੇ ਗੁਰੂ ਜੀ ਦੀ ਭਾਲ ਨਹੀਂ ਕਰ ਸਕੇ।
ਸੋ ਤੁਮ ਫਤੇ ਲਿਓ ਇਸ ਕਾਲਾ, ਗੈ ਲੀਜੈ ਗੁਰ ਕੋ ਦਰ ਹਾਲਾ।
ਕਹਿਣ ਲੱਗਾ ਕਿਲੇਦਾਰ ਨੂੰ ਇਹ ਕੋਤਵਾਲ, ਕਹਿੰਦਾ ਕਿਲੇਦਾਰ ਜੀ ਉਹ ਗੁਰੂ ਹੁਣ ਅਚਾਨਕ ਤੁਹਾਨੂੰ ਤੇ ਮੈਨੂੰ ਆਣ ਮਿਲੇ ਨੇ, ਤੇ ਹੁਣ ਤੋਂ ਉਦਮ ਕਰ, ਉਤਸ਼ਾਹ ਕਰਕੇ ਗੁਰੂ ਜੀ ਨੂੰ ਪਕੜ, ਤੇ ਪਕੜ ਕੇ ਉਹਨਾਂ ਨੂੰ ਆਪਣੇ ਕੋਲ ਨਜ਼ਰ ਬੰਦ ਕਰ ਲੈ, ਜਿੰਨਾ ਛੇਤੀ ਹੋ ਸਕਦਾ ਕਰ ਲੈ।
ਸੁਖ ਸੋ ਰਾਖੋ ਦੁਰਗ ਮਜਾਰੇ,
ਆਪਾਂ ਗੁਰੂ ਜੀ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਦੇਣਾ, ਉਹਨਾਂ ਨੂੰ ਤਕਲੀਫ ਨਹੀਂ ਦੇਣੀ, ਕਿਉਂਕਿ ਜਦੋਂ ਤੱਕ ਬਾਦਸ਼ਾਹ ਦਾ ਹੁਕਮ ਨਹੀਂ ਆਉਣਾ, ਤੇ ਆਪਾਂ ਤਾਂ ਸਿਰਫ ਪਕੜਨਾ ਹੈ ਉਹਨਾਂ ਨੂੰ, ਓਨੀ ਦੇਰ ਤੱਕ ਆਪਣੇ ਕਿਲੇ ਵਿਚ ਸਾਰੀਆਂ ਸੁੱਖ ਸਹੂਲਤਾਂ ਦੇ ਸਮੇਤ ਗੁਰੂ ਜੀ ਨੂੰ ਰੱਖਣਾ।
ਸੁਖ ਪਤ ਦਿਓ ਸ਼ਾਹ ਕੇ ਦੁਆਰੇ,
ਇਧਰ ਗੁਰੂ ਜੀ ਨੂੰ ਆਪਣੇ ਕੋਲ ਨਜ਼ਰ ਬੰਦ ਕਰਕੇ, ਫਿਰ ਉਧਰ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਇਨ੍ਹਾਂ ਦੇ ਪਕੜਨ ਦੀ ਖਬਰ ਭੇਜ ਦਿਓ।
ਕਹਿ ਸੁਣ ਕਰ ਦੋਨੋ ਰਖਾਏ,
ਜਿੱਦਾਂ ਦੋਹਾਂ ਨੇ ਆਪਸ ਵਿਚ ਗੱਲਾਂ ਬਾਤਾਂ ਕੀਤੀਆਂ, ਬੜੇ ਖੁਸ਼ ਹੋਏ, ਮਾਨੋ ਜਿਵੇਂ ਪਤਾ ਨੀ ਕੀ ਕੁਝ ਲੱਭ ਗਿਆ ਹੋਵੇ ਇਨ੍ਹਾਂ ਨੂੰ। ਕਹਿੰਦੇ ਬਾਦਸ਼ਾਹ ਦੀਆਂ ਖੁਸ਼ੀਆਂ ਹੋਣਗੀਆਂ ਸਾਡੇ ਤੇ, ਔਰੰਗਜ਼ੇਬ ਬਾਦਸ਼ਾਹ ਸਾਨੂੰ ਇਨਾਮ ਦੇਵੇਗਾ, ਪਰ ਇਹ ਭਟਕੇ ਹੋਏ ਮੰਦ ਮਤੀ ਬੁੱਧੀ ਜੀਵ ਇਹ ਨੀ ਜਾਣਦੇ ਕਿ ਜਿਨ੍ਹਾਂ ਨੂੰ ਪਕੜ ਰਹੇ ਆ ਉਹਨਾਂ ਦੇ ਚਰਨਾਂ ਵਿਚ ਬਾਦਸ਼ਾਹੀਆਂ ਰੁਲਦੀਆਂ ਨੇ, ਬਾਦਸ਼ਾਹੀਆਂ ਉਹਨਾਂ ਦੇ ਚਰਨਾਂ ਵਿਚ ਝੁਕਦੀਆਂ ਨੇ, ਉਹਨਾਂ ਦੀ ਸੇਵਾ ਕਰਨ ਦੀ ਬਜਾਏ ਬਾਦਸ਼ਾਹ ਦੇ ਕੋਲੋਂ ਇਨਾਮ ਲੈਣਾ ਚਾਹੁੰਦੇ ਹਨ। ਐਸੀ ਖੋਟੀ ਬੁੱਧੀ ਹੈ ਇਨ੍ਹਾਂ ਦੀ।
ਬ੍ਰਿੰਦ ਸਿਪਾਹੀ ਕਰ ਇਕ ਛਾਏ,
ਉਸ ਵਕਤ ਇਨ੍ਹਾਂ ਨੇ ਆਪਣੇ ਸਿਪਾਹੀ ਇਕੱਠੇ ਕੀਤੇ, ਜਿੰਨੇ ਕਿਲੇਦਾਰ ਦੇ ਸਿਪਾਹੀ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਇਕੱਠਿਆਂ ਕੀਤਾ।
ਚਲਿਓ ਦੁਰਗਪਤੀ ਹਰ ਕੋਤਵਾਲ,
ਜਿਹੜਾ ਕਿਲੇਦਾਰ ਸੀ ਉਹ ਵੀ ਚੱਲ ਪਿਆ ਨਾਲ, ਤੇ ਜਿਹੜਾ ਇਹ ਕੋਤਵਾਲ ਹੈ ਹਸਨ ਅਲੀ ਇਹ ਵੀ ਚੱਲ ਪਿਆ।
ਬੋਲਤ ਮੋਦਤ ਕਰਤੀ ਉਤਾਲ,
ਗੱਲਾਂ ਕਰਦੇ ਨਾਲੇ ਬੜੇ ਖੁਸ਼ ਹੁੰਦੇ, ਕਹਿੰਦੇ ਅੱਜ ਤਾਂ ਬੜੀ ਵੱਡੀ ਕਾਮਯਾਬੀ ਹੱਥ ਲੱਗੀ ਸਾਡੇ, ਵੀ ਸਾਨੂੰ ਕੋਈ ਲੱਭਣਾ ਨੀ ਪਿਆ, ਕੋਈ ਖੋਜ ਨੀ ਕਰਨੀ ਪਈ, ਕਿਤੇ ਭਟਕਣਾ ਨੀ ਪਿਆ, ਬਿਨਾਂ ਭਟਕਣ ਤੋਂ ਬਿਨਾਂ ਲੱਭਣ ਤੋਂ ਸਾਨੂੰ ਗੁਰੂ ਜੀ ਲੱਭ ਗਏ ਨੇ, ਪ੍ਰਾਪਤ ਹੋ ਗਏ ਨੇ, ਇਹਦੇ ਨਾਲ ਬਾਦਸ਼ਾਹ ਸਾਡੇ ਤੇ ਬੜਾ ਖੁਸ਼ ਹੋਵੇਗਾ। ਇਦਾਂ ਗੱਲਾਂ ਕਰਦੇ ਬੜੇ ਖੁਸ਼ੀ ਨਾਲ ਦੋਵੇਂ ਜਾ ਰਹੇ ਨੇ।
ਜੋ ਉਪਬਨ ਕੀ ਹੈ ਦਿਸ਼ ਚਾਰ, ਪਥੇ 400 ਤੈ ਅਸਵਾਰ।
ਖਾਲਸਾ ਜੀ ਉਸੇ ਵਕਤ ਇਨ੍ਹਾਂ ਨੇ ਕੀ ਕੀਤਾ, 400 ਘੋੜ ਸਵਾਰ ਬਾਗ ਵੱਲ ਭੇਜ ਦਿੱਤੇ ਵੀ ਚਾਰੇ ਪਾਸਿਓਂ ਬਾਗ ਨੂੰ ਘੇਰਾ ਪਾ ਲਓ, ਕਿਤੇ ਗੁਰੂ ਜੀ ਨਿਕਲ ਨਾ ਜਾਣ। ਇਹ ਵੀ ਇਨ੍ਹਾਂ ਨੂੰ ਪਤਾ ਹੈ ਕਿ ਗੁਰੂ ਜੀ ਸ਼ਸਤਰਧਾਰੀ ਵੀ ਨੇ, ਇਨ੍ਹਾਂ ਦੇ ਪਿਤਾ ਜੀ ਬੜੇ ਬਹਾਦਰ ਯੋਧੇ ਸਨ, ਚਾਰ ਜੰਗਾਂ ਉਨ੍ਹਾਂ ਨੇ ਲੜੀਆਂ ਤੇ ਚਾਰਾਂ ਨੂੰ ਜਿੱਤਿਆ, ਪਤਾ ਸੀ ਇਨ੍ਹਾਂ ਨੂੰ। ਇਸ ਕਰਕੇ ਇਹਨਾਂ ਨੇ ਕੀ ਕੀਤਾ, 400 ਘੋੜ ਸਵਾਰ ਕਿਲੇਦਾਰ ਸੀ ਨਾ, ਕਿਲੇ ਨੇ ਜਿੰਨੇ ਸਿਪਾਹੀ ਸੀ ਆਪਣੇ ਉਹ ਸਾਰੇ ਇਕੱਠੇ ਕੀਤੇ ਤੇ 400 ਘੋੜ ਸਵਾਰ ਭੇਜੇ।
ਬਨ ਸੁਚੇਤ ਹੁਜੈ ਸਭ ਠਾਂਡੇ,
ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਬਾਗ ਦੇ ਚਾਰੇ ਪਾਸੇ ਸੁਚੇਤ ਹੋ ਕੇ ਸਾਵਧਾਨ ਹੋ ਕੇ ਖਲੋ ਜੋ ਵੀ ਕਿਤੇ ਗੁਰੂ ਜੀ ਕਿਤੇ ਆਪਣੇ ਘੇਰੇ ਵਿਚੋਂ ਨਿਕਲ ਨਾ ਜਾਣ, ਚਲੇ ਨਾ ਜਾਣ।
ਹੋਵੇ ਨਾਸ ਪਾਜੈ ਬਨ ਗਾਡੇ,
ਐਸਾ ਨਾ ਹੋਵੇ ਕਿ ਕਿਤੇ ਸੰਘਣੇ ਜੰਗਲ ਚ ਨਿਕਲ ਕੇ ਚਲੇ ਜਾਣ, ਅੱਗੇ ਜੰਗਲ ਵਿਚ ਜਾ ਕੇ ਪ੍ਰਵੇਸ਼ ਕਰ ਜਾਣ, ਕਿਉਂਕਿ ਜੇ ਜੰਗਲ ਚ ਚਲੇ ਗਏ ਅੱਗੇ ਕਿਤੇ ਫਿਰ ਸਾਨੂੰ ਲੱਭਣਾ ਔਖਾ ਹੋਵੇਗਾ।
ਮਹਿਰ ਬਾਗ ਤੇ ਸਿਰ ਸਭ ਰਹੀਐ,
ਕਰਕੇ ਬਾਗ ਦੇ ਬਾਹਰ ਸਾਰਿਆਂ ਨੇ ਸਿਰ ਹੋ ਕੇ ਰਹਿਣਾ, ਸਾਵਧਾਨੀ ਦੇ ਨਾਲ ਰਹਿਣਾ, ਕਿਤੇ ਗੁਰੂ ਜੀ ਜਾ ਨਾ ਸਕਣ।
ਨਿਕਸ ਨਾ ਭਾਜਿਆ ਦਿਡੂ ਹੈ ਲਈ ਹੈ,
ਪੱਕੇ ਤੌਰ ਤੇ ਮਜ਼ਬੂਤੀ ਨਾਲ ਪਹਿਰਾ ਦੇਣਾ ਵੀ ਕਿਤੇ ਨਿਕਲ ਕੇ ਦੌੜ ਨਾ ਜਾਣ।
ਆਪ ਪ੍ਰਵੇਸ਼ੇ ਅੰਤਰ ਜਾਏ,
ਇਹ ਤਾਂ 400 ਘੋੜ ਸਵਾਰ ਇਹਨਾਂ ਨੇ ਚਾਰੇ ਪਾਸੇ ਖੜੇ ਕਰ ਦਿੱਤੇ, ਕੋਈ ਕਿਰਪਾਨ ਲੈ ਕੇ, ਕੋਈ ਬੰਦੂਕ ਲੈ ਕੇ, ਕੋਈ ਨੇਜਾ, ਕੋਈ ਬਰਛਾ, ਸਾਰੇ ਸ਼ਸਤਰਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਖਲੋ ਗਏ। ਆਪ ਇਹ ਦੋਵੇਂ ਕੋਤਵਾਲ ਤੇ ਕਿਲੇਦਾਰ ਇਹ ਅੰਦਰ ਗਏ, ਬਾਗ ਦੇ ਵਿਚ ਪ੍ਰਵੇਸ਼ ਕੀਤਾ ਜਿੱਥੇ ਸਤਿਗੁਰੂ ਜੀ ਅੰਦਰ ਬੈਠੇ ਸਨ।
ਇਹ ਸੰਗ ਮਾਨਵ ਸਮਦਾਏ,
ਕੁਝ ਬੰਦੇ ਵੀ ਆਪਣੇ ਨਾਲ ਲੈ ਕੇ, ਕੁਝ ਸਿਪਾਹੀਆਂ ਨੂੰ ਨਾਲ ਲੈ ਕੇ ਅੰਦਰ ਗਏ ਨੇ।
ਸਤਿਗੁਰ ਬੈਠੇ ਜਾਏ ਨਿਆਰੇ, ਦੋਨੋਂ ਠਾਂਡੋ ਭਏ ਅਗਾਰੇ।
ਸਤਿਗੁਰੂ ਜੀ ਸ਼ਾਂਤੀ ਨਾਲ, ਧੀਰਜ ਨਾਲ, ਠਰੰਮੇ ਨਾਲ ਉਸੇ ਤਰ੍ਹਾਂ ਡੋਲ ਬੈਠੇ ਨੇ। ਮੇਰੇ ਸਾਹਿਬ ਤਾਂ ਆਈ ਆਪ ਸਨ ਗ੍ਰਿਫਤਾਰੀ ਦੇਣ ਵਾਸਤੇ, ਖੇਡ ਹੀ ਆਪ ਵਰਤਾਈ ਹੈ। ਤੇ ਉਹਨਾਂ ਨੂੰ ਕੀ ਭੈ ਸੀ, ਕੀ ਡਰ ਸੀ, ਜਿਹੜੇ ਆਪ ਕਹਿੰਦੇ ਨੇ ਭੈ ਕਾਹੂ ਕੋ ਦੇਤ ਨੈ ਭੈ ਮਾਨਤਾ। ਐਸੇ ਸਤਿਗੁਰੂ ਜੀ ਬੜੇ ਅਡੋਲ ਹੋ ਕੇ ਧੀਰਜ ਦੇ ਸਹਿਤ, ਠਰੰਮੇ ਦੇ ਸਾਥ ਬੈਠ ਗਏ। ਇਹ ਦੋਵੇਂ ਅੰਦਰ ਗਏ ਨੇ,
ਪੂਜਣ ਲੱਗੇ ਗੁਰੂ ਤੁਮ ਆਹੋ,
ਜਾ ਕੇ ਪੁੱਛਣ ਲੱਗੇ, ਕਹਿੰਦੇ ਜੀ ਗੁਰੂ ਤੁਸੀਂ ਹੋ, ਕਿਲੇਦਾਰ ਤੇ ਜਿਹੜਾ ਕੋਤਵਾਲ ਦੋਵੇਂ ਪੁੱਛਣ ਲੱਗੇ, ਕਹਿਣ ਲੱਗੇ ਜੀ ਗੁਰੂ ਤੁਸੀਂ ਹੋ।
ਨਾਮ ਸਮੇਤ ਹਮੇ ਸਭ ਕੋ,
ਦੱਸੋ ਤੁਹਾਡਾ ਕੀ ਨਾਂ ਹੈ, ਆਪਣੇ ਨਾਮ ਸਮੇਤ ਤੁਸੀਂ ਆਪਣਾ ਸਾਰਾ ਪਤਾ ਟਿਕਾਣਾ ਸਾਨੂੰ ਦੱਸੋ।
ਹਿੰਦੂ ਜਨ ਕੇ ਪੂਜ ਕਹਾਵੋ,
ਜਿੰਨੇ ਹਿੰਦੂ ਲੋਕ ਨੇ ਉਹਨਾਂ ਦੇ ਪੂਜਨੀਕ ਕਹਾਉਂਦੇ ਹੋ, ਤੁਸੀਂ ਪੂਜਨੀਕ ਹੋ ਨਾ ਸਾਰੇ ਹਿੰਦੂਆਂ ਦੇ। ਤੁਹਾਡੇ ਬਾਰੇ ਜਾ ਕੇ ਬਾਦਸ਼ਾਹ ਨੂੰ ਬ੍ਰਾਹਮਣਾਂ ਨੇ, ਪੰਡਤਾਂ ਨੇ ਕਿਹਾ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਦੀਨ ਇਸਲਾਮ ਕਬੂਲ ਕਰ ਲੈਣ ਤੇ ਅਸੀਂ ਸਾਰੇ ਬਣ ਜਾਂਗੇ। ਉਸੇ ਹਿੰਦੂਆਂ ਦੇ ਤੁਸੀਂ ਪੂਜਨੀਕ ਹੋ, ਏਦਾਂ ਆ ਕੇ ਇਹਨਾਂ ਨੇ ਸਵਾਲ ਕੀਤੇ।
ਆਪਣੋ ਵਰਨ ਸਥਾਨ ਬਚਾਓ,
ਦੱਸੋ ਜੀ ਤੁਹਾਡਾ ਆਪਣਾ ਵਰਨ ਕੀ ਹੈ, ਤੁਹਾਡਾ ਸਥਾਨ ਕੀ ਹੈ, ਕਿੱਥੋਂ ਦੇ ਰਹਿਣ ਵਾਲੇ ਹੋ।
ਸੁਣ ਤੁਰ ਕਨ ਤੇ ਪ੍ਰਭ ਜੀ ਕਹੈ, ਜਗਤ ਗੁਰੂ ਸ਼੍ਰੀ ਨਾਨਕ ਹੈ।
ਇਹਨਾਂ ਤੁਰਕਾਂ ਦੇ ਸਵਾਲ ਸੁਣ ਕੇ, ਕੋਤਵਾਲ ਤੇ ਦੁਰਗਪਤੀ ਦੇ ਕਿਲੇਦਾਰ ਦੇ ਬਚਨ ਸੁਣ ਕੇ, ਬੋਲ ਸੁਣ ਕੇ, ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੋਂ ਬੋਲੇ, ਕਹਿੰਦੇ ਹਾਂ ਭਾਈ ਸੁਣੋ, ਦੀਨ ਤੇ ਦੁਨੀਆਂ ਦੇ ਰਹਿਬਰ, ਹਿੰਦੂਆਂ ਦੇ ਗੁਰੂ, ਸਿੱਖਾਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਸਾਰੇ ਜਗਤ ਵਿਚ ਵਿਦਤ ਨੇ, ਸਾਰੇ ਜਗਤ ਵਿਚ ਪ੍ਰਗਟ ਹਨ।
ਹਮ ਤਿਨ ਕੇ ਦਾਸਨ ਕੇ ਦਾਸੇ,
ਮੈਂ ਉਹਨਾਂ ਦੇ ਦਾਸਾਂ ਦਾ ਵੀ ਦਾਸ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਦਾਸ ਨੇ ਨਾ, ਮੈਂ ਉਹਨਾਂ ਦੇ ਦਾਸਾਂ ਦਾ ਵੀ ਦਾਸ ਹਾਂ।
ਮਦਰ ਦੇਸ਼ ਮੈਂ ਬਾਸ ਅਵਾਸੇ,
ਮਦਰ ਦੇਸ਼ ਵਿਚ, ਮਦਰ ਦੇਸ਼ ਪੰਜਾਬ ਨੂੰ ਕਹਿੰਦੇ ਨੇ, ਕਹਿੰਦੇ ਅਸੀਂ ਮਦਰ ਦੇਸ਼ ਦੇ ਰਹਿਣ ਵਾਲੇ ਹਾਂ, ਪੰਜਾਬ ਦੇ ਵਿਚ ਸਾਡਾ ਨਿਵਾਸ ਹੈ।
ਤੇਗ ਬਹਾਦਰ ਨਾਮ ਹਮਾਰਾ, ਕੁਲ ਸੋਢੀ ਜਗ ਮੈਂ ਉਜਿਆਰਾ।
ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਡਾ ਨਾਂ ਹੈ, ਤੇ ਸੋਢੀਆਂ ਦੀ ਕੁਲ ਜਿਹੜੀ ਸਾਡੀ ਕੁਲ ਹੈ, ਜਿਹਦੇ ਵਿਚ ਅਸੀਂ ਅਵਤਾਰ ਧਾਰਿਆ, ਉਹ ਸੋਢੀਆਂ ਦੀ ਕੁਲ ਹੈ, ਸਾਰੇ ਜਗਤ ਵਿਚ ਉਜਿਆਰਾ ਪ੍ਰਗਟ ਹੈ।
ਸੁਣਤ ਦੁਰਗਪਤੀ ਅਰ ਕੋਤਵਾਲ,
ਇਹ ਗੱਲ ਜਦੋਂ ਦੁਰਗਪਤੀ ਨੇ ਤੇ ਕੋਤਵਾਲ ਨੇ ਸੁਣੀ,
ਲਖਿਓ ਭੇਦ ਬੋਲੇ ਤਤਕਾਲ,
ਸਮਝ ਗਏ ਭੇਦ ਉਸੇ ਵੇਲੇ ਇਹਨਾਂ ਨੇ ਜਾਣ ਲਿਆ ਵੀ ਉਹੀ ਨੇ, ਇਹੀ ਨਾਂ ਭੇਜਿਆ ਸੀ, ਸੋਢੀਆਂ ਦੀ ਕੁਲ ਲਿਖ ਕੇ ਭੇਜੀ ਹੈ, ਪੰਜਾਬ ਦੇਸ਼ ਤੋਂ ਹੀ ਹਨ। ਇਹ ਸਾਰੀਆਂ ਗੱਲਾਂ ਪ੍ਰਵਾਨੇ ਵਿਚ ਲਿਖੀਆਂ ਹੋਈਆਂ ਆਈਆਂ ਨੇ ਬਾਦਸ਼ਾਹ ਵੱਲੋਂ, ਇਹਨਾਂ ਨੇ ਸਾਰਾ ਭੇਦ ਉਸ ਵੇਲੇ ਜਾਣ ਲਿਆ, ਪ੍ਰਾਪਤ ਕਰ ਲਿਆ।
ਹੁਕਮ ਹਮੋ ਪਰ ਹਜ਼ਰਤ ਕੇਰਾ,
ਕਹਿਣ ਲੱਗੇ ਜੀ ਅਸੀਂ ਸਾਨੂੰ ਹੁਣ ਗੁਸਤਾਖੀ ਕਰਨੀ ਪੈਣੀ ਹੈ ਗੁਰੂ ਜੀ, ਕਿਉਂਕਿ ਸਾਡੇ ਕੋਲ ਬਾਦਸ਼ਾਹ ਦਾ ਪਰਵਾਨਾ ਆਇਆ, ਬਾਦਸ਼ਾਹ ਔਰੰਗਜ਼ੇਬ ਦਾ ਸਾਡੇ ਕੋਲ ਹੁਕਮ ਆਇਆ ਹੈ,
ਪਰਵਾਨਾ ਭੇਜਿਓ ਬੋਬੇਰਾ।
ਇੱਕ ਵਾਰੀ ਨਹੀਂ, ਕਈ ਵਾਰੀ ਬਾਦਸ਼ਾਹ ਦਾ ਪਰਵਾਨਾ ਸਾਡੇ ਕੋਲ ਆ ਚੁੱਕਾ ਹੈ, ਬਾਰ ਬਾਰ ਉਹਨੇ ਪਰਵਾਨੇ ਵਿਚ ਲਿਖ ਕੇ ਸਾਨੂੰ ਹੁਕਮ ਭੇਜਿਆ।
ਇੱਕ ਹਮ ਪਰ ਹੀ ਨਹੀਂ ਪਛਾਇਓ,
ਪੂਰੇ ਪਰਵਾਨਾ ਸਿਰਫ ਉਹਨੇ ਸਾਨੂੰ ਨਹੀਂ ਭੇਜਿਆ ਕੱਲਿਆਂ ਨੂੰ। ਜੇ ਤੁਸੀਂ ਕਹੋ ਵੀ ਕੱਲਾ ਸਾਨੂੰ ਭੇਜਿਆ, ਇਹ ਪਰਵਾਨਾ ਬਾਦਸ਼ਾਹ ਨੇ ਕੇਵਲ ਸਾਨੂੰ ਨਹੀਂ ਭੇਜਿਆ,
ਦੇਸ਼ ਵਿਦੇਸ਼ ਸਭ ਨੇ ਜਨਾਇਓ।
ਇਹ ਪਰਵਾਨਾ ਬਾਦਸ਼ਾਹ ਨੇ ਜਿੰਨਾ ਉਹਦਾ ਦੇਸ਼ ਹੈ ਉਹਦੇ ਅਧੀਨ ਚੱਲਣ ਵਾਲਾ, ਸਾਰੇ ਦੇਸ਼ਾਂ ਵਿਚ ਸਾਰੇ ਨਗਰਾਂ ਵਿਚ ਜਿੰਨੇ ਚੌਧਰੀ ਨੇ, ਜਿੰਨੇ ਨਵਾਬ ਨੇ, ਜਿੰਨੇ ਸਰਦਾਰ ਨੇ, ਜਿੰਨੇ ਅਹਿਲਕਾਰ ਅਫਸਰ ਨੇ, ਸਾਰਿਆਂ ਨੂੰ ਉਹਨੇ ਆਪਣੇ ਪਰਵਾਨੇ ਚਿੱਠੀਆਂ ਭੇਜੀਆਂ ਹੋਈਆਂ, ਹੁਕਮਨਾਮੇ ਕੀਤੇ ਜਾ ਰਹੀ ਨੇ।
ਸ੍ਰੀ ਗੁਰੂ ਤੇਗ ਬਹਾਦਰ ਜੋ ਜਿਸ ਤੋਂ ਜਿਸ ਥਲ ਪ੍ਰਾਪਤ ਹੋ।
ਪਰਵਾਨਿਆਂ ਵਿਚ ਬਾਦਸ਼ਾਹ ਨੇ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਨਾਂ ਹੈ, ਜੋ ਗੁਰੂ ਨੇ ਸੋਢੀਆਂ ਦੀ ਕੁੱਲ ਦੇ ਸਿਰਮੌਰ ਨੇ, ਉਹ ਤੁਹਾਨੂੰ ਜਿਸ ਵੀ ਜਗ੍ਹਾ ਤੇ ਜਿਸ ਵੀ ਸਥਾਨ ਤੇ ਮਿਲਦੇ ਨੇ, ਪ੍ਰਾਪਤ ਹੁੰਦੇ ਨੇ,
ਰੱਖੋ ਟਿਕਾਏ ਖਬਰ ਪਹੁੰਚਾਵੋ।
ਤੁਸੀਂ ਆਪਣੇ ਕੋਲ ਟਿਕਾ ਕੇ ਰੱਖਣਾ ਤੇ ਆਪਣੇ ਕੋਲ ਰੱਖ ਕੇ ਮੈਨੂੰ ਸਿੱਧੀ ਖਬਰ ਭੇਜਣੀ, ਉਹਨਾਂ ਨੂੰ ਜਾਣ ਨਹੀਂ ਦੇਣਾ ਜੇ ਕਿਤੇ ਮਿਲ ਜਾਣ ਤੁਹਾਨੂੰ। ਇਹ ਪਰਵਾਨਾ ਹੈ ਬਾਦਸ਼ਾਹ ਦਾ, ਕੱਲਾ ਸਾਨੂੰ ਨਹੀਂ, ਸਾਰੇ ਦੇਸ਼ ਵਿਚ ਇਹ ਪਰਵਾਨਾ ਫੈਲਿਆ ਹੋਇਆ ਕਿ ਜਿੱਥੇ ਗੁਰੂ ਤੇਗ ਬਹਾਦਰ ਜੀ ਮਿਲ ਜਾਣ, ਉਨ੍ਹਾਂ ਨੂੰ ਪਕੜ ਕੇ ਆਪਣੇ ਕੋਲ ਰੱਖ ਲੈਣਾ ਸਤਿਕਾਰ ਨਾਲ, ਤੇ ਫਿਰ ਮੇਰੇ ਕੋਲ ਖਬਰ ਭੇਜਣੀ ਹੈ।
ਖੋਜੋ ਗ੍ਰਾਮ ਨਗਰ ਜੇ ਪਾਵੋ,
ਕਿਸੇ ਵੀ ਗ੍ਰਾਮ ਚ ਨਗਰ ਚੋ ਲੱਭਦੇ ਨੇ ਉਹਨਾਂ ਦੀ ਖੋਜ ਕਰੋ, ਉਹਨਾਂ ਦੀ ਭਾਲ ਕਰੋ। ਇਹ ਪਰਵਾਨਾ ਮਹਾਰਾਜ ਜੀ ਤੁਹਾਡੇ ਨਾਂ ਤੇ ਬਾਦਸ਼ਾਹ ਵੱਲੋਂ ਜਾਰੀ ਹੋਇਆ।
ਅਬ ਆਗਮਨ ਅਚਾਨਕ ਭਇਓ,
ਜੀ ਅਸੀਂ ਤਾਂ ਲੱਭ ਹੀ ਰਹੇ ਸੀ, ਤੁਹਾਡੀ ਭਾਲ ਕਰ ਹੀ ਰਹੇ ਸੀ, ਤੇ ਹੁਣ ਅੱਜ ਅਚਾਨਕ ਹੀ ਅਚਨ ਚੇਤ ਹੀ ਤੁਸੀਂ ਸਾਨੂੰ ਆਪ ਮਿਲੇ ਹੋ।
ਹਜ਼ਰਤ ਕੋ ਕਾਰਜ ਹੋਏ ਗਏ ਹੋ,
ਬਾਦਸ਼ਾਹ ਦਾ ਤੁਹਾਡੇ ਨਾਲ ਕੋਈ ਕੰਮ ਹੋਵੇਗਾ, ਪਤਾ ਨਹੀਂ ਉਹਨੇ ਤੁਹਾਡੇ ਨਾਲ ਕੀ ਗੱਲ ਕਰਨੀ ਹੈ, ਕੀ ਉਹਨੇ ਤੁਹਾਡੇ ਤੋਂ ਕਾਰਜ ਸਵਾਰਨਾ, ਕੀ ਕੰਮ ਉਹਨੇ ਤੁਹਾਡੇ ਕੋਲੋਂ ਲੈਣਾ, ਇਹ ਅਸੀਂ ਨਹੀਂ ਜਾਣਦੇ। ਇਹ ਤਾਂ ਤੁਸੀਂ ਬਾਦਸ਼ਾਹ ਨੂੰ ਜਦੋਂ ਮਿਲੋਗੇ ਉਦੋਂ ਹੀ ਪਤਾ ਲੱਗੇਗਾ।
ਮਿਹਰਬਾਨਗੀ ਹਮ ਪਰ ਧਾਰੋ, ਦੁਰਗ ਵਿਖੇ ਡੇਰਾ ਚੱਲ ਡਾਰੋ।
ਗੁਰੂ ਜੀ ਅਸੀਂ ਤੁਹਾਡੇ ਕੋਲ ਹੱਥ ਜੋੜ ਕੇ ਬੇਨਤੀ ਕਰਦੇ। ਮਹਾਰਾਜ ਜੀ ਦਾ ਇਹਨਾਂ ਨੇ ਕੋਈ ਨਿਰਾਦਰ ਨਹੀਂ ਕੀਤਾ, ਹੱਥ ਹੀ ਜੋੜ ਕੇ ਕਹਿੰਦੇ ਜੀ ਗੁਰੂ ਜੀ ਸਾਡੇ ਤੇ ਮਿਹਰਬਾਨਗੀ ਕਰੋ ਤੇ ਕਿਰਪਾ ਕਰਕੇ ਸਾਡੇ ਨਾਲ ਕਿਲੇ ਚ ਚੱਲੋ, ਸਾਡੇ ਕਿਲੇ ਚ, ਤੇ ਕਿਲੇ ਚ ਚੱਲ ਕੇ ਤੁਸੀਂ ਆਪਣਾ ਡੇਰਾ ਕਰੋ। ਜਿੰਨੇ ਦਿਨ ਖਬਰ ਨਹੀਂ ਭੇਜਦੇ ਅਸੀਂ ਬਾਦਸ਼ਾਹ ਕੋਲੋਂ, ਕੋਈ ਸੁਨੇਹਾ ਨਹੀਂ ਆਉਂਦਾ, ਉਤਨੀ ਦੇਰ ਤੱਕ ਤੁਸੀਂ ਸਾਡੇ ਕੋਲ ਕਿਲੇ ਦੇ ਵਿਚ, ਦੁਰਗ ਦੇ ਵਿਚ ਰਹੋ।
ਤੂਰਨ ਸੁਧਲਿਕ ਪਥੈ ਤੁਮਾਰੇ,
ਕੋਈ ਜ਼ਿਆਦਾ ਸਮਾਂ ਨਹੀਂ ਲਾਵਾਂਗੇ, ਤੁਸੀਂ ਸਾਡੇ ਕੋਲ ਕਿਲੇ ਚ ਟਿਕੋ, ਤੇ ਅੱਜ ਹੀ ਅਸੀਂ ਤੁਹਾਡੇ ਬਾਰੇ ਖਬਰ ਲਿਖ ਕੇ ਬਾਦਸ਼ਾਹ ਕੋਲ ਖਬਰ ਭੇਜ ਦਿੰਦੇ ਹਾਂ।
ਸੁਣੈ ਸ਼ਾਹ ਜਿਮ ਕਰੈ ਉਚਾਰੇ,
ਬਾਦਸ਼ਾਹ ਤੁਹਾਡੇ ਬਾਰੇ ਖਬਰ ਸੁਣ ਕੇ ਅੱਗੋਂ ਜੋ ਜਵਾਬ ਦੇਵੇਗਾ, ਜੋ ਉੱਤਰ ਦੇਵੇਗਾ,
ਕੋਈ ਹੈ ਤਥਾ ਨਿਕਟ ਬੁਲਾਵੇ,
ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਬਾਦਸ਼ਾਹ ਕਹੇਗਾ ਅਸੀਂ ਉਸੇ ਤਰ੍ਹਾਂ ਕਰਾਂਗੇ। ਹੋ ਸਕਦਾ ਉਹ ਤੁਹਾਨੂੰ ਆਪਣੇ ਕੋਲ ਸੱਦੇ, ਆਪਣੇ ਕੋਲ ਬੁਲਾਵੇ, ਤੇ ਜੇ ਉਹਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਤੇ ਤਾਂ ਵੀ ਅਸੀਂ ਤੁਹਾਨੂੰ ਬਾਦਸ਼ਾਹ ਕੋਲ ਛੱਡ ਕੇ ਆਵਾਂਗੇ।
ਕਹਿ ਲਿਖ ਕਰ ਤੁਮਕੋ ਛੁਟਕਾਵੇ,
ਜੇ ਬਾਦਸ਼ਾਹ ਕਹਿ ਦੇਗਾ ਕਿ ਤੁਸੀਂ ਗੁਰੂ ਜੀ ਨੂੰ ਛੱਡ ਦਿਓ ਤੇ ਅਸੀਂ ਮਹਾਰਾਜ ਜੀ ਤੁਹਾਨੂੰ ਛੱਡ ਦਿਆਂਗੇ, ਅਸੀਂ ਤੁਹਾਡੇ ਤੋਂ ਕੁਝ ਨਹੀਂ ਲੈਣਾ। ਜੇ ਬਾਦਸ਼ਾਹ ਨੇ ਆਪਣੇ ਕੋਲ ਬੁਲਾਇਆ ਤੇ ਤੁਹਾਨੂੰ ਬਾਦਸ਼ਾਹ ਕੋਲ ਲੈ ਕੇ ਜਾਵਾਂਗੇ। ਜੇ ਬਾਦਸ਼ਾਹ ਨੇ ਇਹ ਵੀ ਭੇਜ ਦਿੱਤਾ ਲਿਖ ਕੇ ਕਿ ਗੁਰੂ ਜੀ ਨੂੰ ਛੱਡ ਦਿਓ, ਤੇ ਮਹਾਰਾਜ ਜੀ ਅਸੀਂ ਤੁਹਾਨੂੰ ਛੱਡ ਦਿਆਂਗੇ।
ਕਿਉਂ ਤੁਮ ਕਹੋ ਆਦ ਇਸ ਬਾਤ,
ਗੁਰੂ ਜੀ ਜੇ ਹੁਣ ਤੁਸੀਂ ਇਹ ਸਵਾਲ ਕਰੋ ਇੱਦਾਂ ਦੇ ਕਿ ਸਾਨੂੰ ਕਿਉਂ ਪਕੜ ਰਹੇ ਹੋ, ਸਾਡਾ ਕੀ ਕਸੂਰ ਹੈ, ਸਾਡਾ ਕੀ ਦੋਸ਼ ਹੈ, ਜੇ ਮਹਾਰਾਜ ਜੀ ਤੁਸੀਂ ਇਹ ਸਾਰੇ ਸਵਾਲ ਕਰੋ,
ਜੇ ਹਮ ਕੋ ਬੂਝੋ ਬਿਰਤਾਂਤ,
ਜੇ ਤੁਸੀਂ ਸਾਨੂੰ ਇੱਦਾਂ ਦੇ ਸਵਾਲ ਕਰੋਗੇ ਕਿ ਸਾਨੂੰ ਕਿਉਂ ਪਕੜ ਰਹੇ ਹੋ, ਕਿਸ ਦੋਸ਼ ਦੇ ਤਹਿਤ ਪਕੜ ਰਹੇ ਹੋ, ਸਾਡਾ ਕੀ ਕਸੂਰ ਹੈ, ਇਦਾਂ ਦਾ ਜੇ ਤੁਸੀਂ ਸਵਾਲ ਕਰੋਗੇ,
ਹਮ ਤੇ ਉੱਤਰ ਲਹੋ ਨਾ ਕੋਈ, ਜਾਣੈ ਹਜ਼ਰਤ ਕਰੈ ਸੋ ਹੋਏ।
ਗੁਰੂ ਜੀ ਇਹਦਾ ਜਵਾਬ ਅਸੀਂ ਨਹੀਂ ਕੋਈ ਦੇ ਸਕਾਂਗੇ। ਜੇ ਤੁਸੀਂ ਪੁੱਛੋ ਵੀ ਅਸੀਂ ਕਿਉਂ ਪਕੜ ਰਹੇ ਹਾਂ, ਕਿਉਂ ਲੈ ਕੇ ਜਾ ਰਹੇ ਹਾਂ, ਤੇ ਮਹਾਰਾਜ ਇਹਦਾ ਅਸੀਂ ਤੁਹਾਨੂੰ ਕੋਈ ਜਵਾਬ ਨਹੀਂ ਦੇ ਸਕਦੇ, क्योंकि ये बादशाह का काम है। बादशाह तुहानू क्यों फड़ना चाहता, वो क्यों अपने कोल बुलाना चाहता, ओदा की काम है, की मकसद है, ये असि कुछ नहीं कह सकते, ना ही कुछ दस सकते हां।
कहन सुनन की चाह ना रखो।
इस करके गुरु जी साडे नाल कोई सवाल जवाब करन दी कांखा ना रखो। जे तुसी कहो कि तुसी कोई सवाल करो ते असी जवाब देईए, असी तुहानू कोई जवाब नहीं दे पावांगे।
जल बे दुर्ग बिखै बलाको।
इस करके गुरु जी आप जी साडे ते मेहर करो, उठ के साडे नाल किले दे विच चलो।
श्री गुरबीर धीर गंभीर।
इन्हां दोहां ने कोतवाल ते दुर्गपति ने सतगुरां नूं बेनती कीती, धन श्री गुरु तेग बहादुर साहब महाराज जो बड़े वीर ने, गंभीर ने, जिन्हां दा सुभाव बड़ा डूंगा गंभीर निरहल अचल है।
चढ़दे तुरग तुरंग मंगायो तीर।
उसे वक्त महाराज जी ने अपना घोड़ा मंगवाया, अपने पास घोड़ा अपना सद्या।
पए अरूड बाग ते चाले, पंचों सिंह पए चढ़ नाले।
महाराज जी घोड़े ते सवार होए ते बाग विचों चल पे, ते जेड़े सतगुरां दे पांच सिख सी नाल, ओ भी सतगुरां दे नाल नाल ही घोड़िया ते सवार होके चल पे।
संग दुर्गपति अर कोतवाल।
कोतवाल ते जेड़ा वो दुर्गपति किलेदार सी, ये भी दोवें चल पे।
पीछे चढ़े जाए गुरु नाल,
सतगुरां दे नाल नाल पिछे सारे चढ़े जा रहे ने।
सवार 400 जोए,
जेड़े 400 सिपाही सी ना दे घोड़ सवार सन 400,
चारों दिशवें गमने सोए।
सतगुरां दे चारे पासे महाराज जी दे घोड़े दे आले दुआले घेरा पा के विचकार रख के सतगुरां नूं कि किते घोड़ा दौड़ा के ना चले जाण, चारे पासे अपने घोड़िया नू ला के सिपाही बचकार सतगुरां नू करके ले जा रहे ने।
सने सने चल पंथ मजारे,
सहजे रस्ते च टुरे जांदे ने।
जाए प्रवेशे दुर्ग मजारे,
जाके सतगुरां ने किले विच प्रवेश कीता।
सुंदर सदन दीन हित डेरे, उतर परे सतगुरु तिस बेरे।
बड़ा सोहना सदन सी किले दे विच, बड़ा सोहना मकान बनया होया सी, ओ सतगुरां दे रहण वास्ते इन्हां ने सतगुरां नूं दित्ता, महाराज तुसी इत्थे आराम करो, किसी प्रकार दी तुहानू कोई दिक्कत नहीं आएगी, जो हुक्म करोगे तुहाडे कोल पहुंचेगा।
खान पान हित तृण अरदाना,
सतगुरां दा उतारा करवाया, सतगुरां दे घोड़ियां वास्ते घा पठा आदि, गुरु के लंगरां वास्ते महाराज जी दे प्रसादे पाणी लई रस्तां बस्तां भी भेजियां।
पीन मंगाए खर्च जस जाना,
महाराज सच्चे पातशाह जी ने आप जेड़ी अपने लंगर दी रस्त बस सी महाराज जी ने अपने पैसियां दी मंगवाई।
पाक सिद्ध कर अचियो आहारा, सुपत जथा सुख रात मजारा।
तो लंगर प्रसादा सतगुरु सच्चे पातशाह जी दे सिखां ने आप तैयार कीता। तो गरीब नवाज पातशाह जी ने भोजन छकिया, रात का समा सी, लंगर प्रसाद छक के महाराज जी अपने सुखासना ते विराजमान हुए ने। दयानिध गरीब नवाज साहब सच्चे पातशाह जी महाराज जी नूं जिवें इथों बादशाह औरंगजेब दे कोल दिल्ली ले जाया जा रहा है, वो कथा आप जी अगलिया प्रसंगा विच सरवण करोगे।